ਸਦੂ ਸਿੱਖ ਸਪਾਰ ਜਾ ਪ੍ਰੇਮ ਕਰੇ ਮਨ ਮਾਏ ਸ਼੍ਰੀ ਅਰਜਨ ਸਭ ਜਾਣ ਕਰ ਪਹੁੰਚੇ ਤਿਸ ਕਰ ਮਾਏ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਵਡਭਾਗੀ ਹਰ ਸੰਗਤ ਪਾਵੈ ਭਾਗਹੀਣ ਭਰਮ ਚੋਟਾਂ ਖਾਵੈ। ਵੱਡਿਆਂ ਭਾਗਾਂ ਵਾਲੇ ਹੋ ਕੇ ਦੀਨ ਦੁਨੀਆਂ ਦੇ ਮਾਲਕ ਦਸੋਂ ਪਾਤਸ਼ਾਹਾਂ ਦੀ ਆਤਮਕ ਜਾਗਦੀ ਜੋਤ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰਦੇਵ ਜੀ ਦੇ ਪਾਵਨ ਪਵਿੱਤਰ ਚਰਣਾ ਕਮਲਾਂ 'ਚ ਸੰਧਿਆ ਵੇਲੇ ਦੇ ਦੀਵਾਨਾਂ 'ਚ ਜੁੜ ਕੇ ਇਕੱਤਰ ਹੋ ਕੇ ਦੂਸਰੇ ਪਾਤਸ਼ਾਹ ਤ੍ਰੇਹਣ ਕੁਲ ਸਿਰ ਮੌਰ ਬਾਬਾ ਫੇਰੂ ਨੰਦਨ ਜੀ ਲੈਣੇ ਤੋਂ ਗੁਰੂ ਅੰਗਦ ਹੋਏ। ਧੰਨ ਧੰਨ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਗੁਰਤਾ ਗੱਦੀ ਦਿਵਸ। ਬੜੀ ਸ਼ਰਧਾ ਭਾਵਨਾ ਸਤਿਕਾਰ ਨਾਲ ਮਨਾ ਰਹੇ ਹੋ। ਅੱਜ ਦੇ ਦਿਨ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਸੰਨ 1539 ਈਸਵੀ 'ਚ ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ 5 ਪੈਸੇ ਔਰ ਇੱਕ ਨਾਰੀਅਲ ਗੁਰੂ ਅੰਗਦ ਸਾਹਿਬ ਦੇ ਚਰਨਾਂ 'ਚ ਰੱਖ ਕੇ 3 ਪਰਿਕਰਮਾ ਕਰਕੇ ਮੱਥਾ ਟੇਕਿਆ ਔਰ ਦੁਨੀਆਂ ਦੇ ਇਤਿਹਾਸ ਵਿੱਚ ਇੱਕ ਇਹੋ ਜਿਹੀ ਅਸਚਰਜ ਅਤੇ ਵਿਸਮਾਦੀ ਘਟਨਾ ਘਟਾਈ ਕਿ ਹਰ ਇੱਕ ਵਿਅਕਤੀ ਨੇ ਵੇਖ ਕੇ ਆਖਿਆ ਕਿ ਉਲਟੀ ਗੰਗ ਵਹਾਇਓ ਨ ਦੁਨਿਆਈ ਆਖਿਆ ਕੇ ਕਿਉਂ। ਭਾਈ ਸੱਤੇ ਅਤੇ ਬਲਵੰਡ ਨੇ ਆਪਣੀ ਵਾਰ ਵਿੱਚ ਇਹ ਬਚਨ ਲਿਖੇ ਨੇ, ਉਲਟੀ ਗੰਗ ਵਹਾਇਓ ਨ ਦੁਨਿਆਈ ਆਖਿਆ ਕੇ ਕਿਉਂ। ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਉਲਟੀ ਗੰਗਾ ਵਹਾ ਦਿੱਤੀ। ਉਲਟੀ ਆਹ ਕੀ ਕੀਤਾ ਹੈ? ਚੇਲਾ ਗੁਰੂ ਦੇ ਪੈਰਾਂ 'ਤੇ ਮੱਥਾ ਟੇਕਦਾ ਹੈ, ਨਮਸਕਾਰ ਕਰਦਾ ਹੈ, ਪਰ ਅੱਜ ਗੁਰੂ ਨੇ ਚੇਲੇ ਦੇ ਪੈਰਾਂ 'ਤੇ ਮੱਥਾ ਟੇਕਿਆ, ਨਮਸਕਾਰ ਕੀਤੀ ਹੈ, ਇਹ ਉਲਟੀ ਗੰਗਾ ਵਹਾਈ। ਪਰ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਗੁਰੂ ਚੇਲੇ ਦੀ ਪ੍ਰਥਾ ਆਉਣ ਵਾਲੇ ਸਮੇਂ 'ਚ ਉਜਾਗਰ ਕਰਨੀ ਹੈ, ਪ੍ਰਗਟ ਕਰਨੀ ਹੈ, ਅਨੇਕ ਪ੍ਰਕਾਰ ਦੀਆਂ ਕਸਵੱਟੀਆਂ ਲਾ ਕੇ ਅਨੇਕਾਂ ਪ੍ਰਕਾਰ ਦੀਆਂ ਪ੍ਰੀਖਿਆਵਾਂ ਲਈਆਂ ਪਹਿਲਾਂ ਭਾਈ ਲਹਿਣਾ ਜੀ ਦੀਆਂ। ਹਰ ਇੱਕ ਪ੍ਰੀਖਿਆ ਵਿੱਚ, ਹਰ ਇੱਕ ਕਸਵੱਟੀ 'ਚ ਭਾਈ ਲਹਿਣਾ ਜੀ ਖਰੇ ਉਤਰਦੇ ਰਹੇ। ਜੇ ਅੱਧੀ ਰਾਤ ਦੇ ਸਮੇਂ ਜਗਤ ਗੁਰੂ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਜਾਓ ਜਾ ਕੇ ਸਾਡਾ ਚਾਦਰਾ ਧੋ ਕੇ ਅਤੇ ਸੁਕਾ ਕੇ ਲਿਆਓ, ਪੋਹ ਦੀਆਂ ਸਰਦ ਰਾਤਾਂ, ਅਤੇ ਅੱਗੋਂ ਕੋਈ ਕਿਸੇ ਪ੍ਰਕਾਰ ਦਾ ਜਵਾਬ ਨਹੀਂ ਦਿੱਤਾ ਕਿ ਇੰਨੀ ਸਰਦੀ ਦੀ ਰਾਤ ਵਿੱਚ ਚਾਦਰ ਧੋ ਕੇ ਸੁਕਾ ਕੇ ਕਿਵੇਂ ਲਿਆਵਾਂ। ਕੋਈ ਸਵਾਲ ਨਹੀਂ, ਕੋਈ ਜਵਾਬ ਨਹੀਂ। 7 ਬਚਨ ਕਹਿ ਕੇ ਚਾਦਰਾ ਲੈ ਕੇ ਜਾਂਦੇ ਨੇ। ਦਰਿਆ ਦੇ ਕਿਨਾਰੇ ਬੈਠ ਕੇ ਜਦੋਂ ਚਾਦਰ ਧੋਣ ਲੱਗਦੇ ਤਾਂ ਰਾਤ ਨੂੰ, ਪੋਹ ਦੀ ਰਾਤ ਨੂੰ, ਇਸ ਤਰ੍ਹਾਂ ਕੜਕਦੀ ਹੋਈ ਧੁੱਪ ਚੜ੍ਹੀ ਆ ਜਿਵੇਂ ਜੇਠ ਦੀ ਤਪਦੀ ਹੋਈ ਗਰਮੀ ਹੁੰਦੀ, ਅਤੇ ਚਾਦਰ ਧੋਈ ਨਹੀਂ, ਧੋ ਕੇ ਸੁਕਾ ਕੇ ਵੀ ਲੈ ਆਏ। ਜੋ ਜੋ ਆਗਿਆ ਗੁਰੂ ਸਾਹਿਬ ਕਰਦੇ ਰਹੇ। ਇੱਕ ਦਿਨ ਮੀਂਹ ਪੈਂਦਾ ਸੀ ਅਤੇ ਮਕਾਨ ਦੀ ਛਤੀਰ ਟੁੱਟ ਗਈ। ਆਖਿਆ ਥੱਲੇ ਮੋਢਾ ਦੇ ਕੇ ਰੱਖੋ ਜਦੋਂ ਤੱਕ ਕੋਈ ਦੂਸਰਾ ਛਤੀਰ ਨਹੀਂ ਆਉਂਦਾ। ਸਾਰੀ ਰਾਤ ਮੀਂਹ ਵਰਦਾ ਰਿਹਾ ਅਤੇ ਸਾਰੀ ਰਾਤ ਮੋਢਾ ਦੇ ਕੇ ਛਤੀਰ ਥੱਲੇ ਧੰਨ ਗੁਰੂ ਅੰਗਦ ਸਾਹਿਬ ਖਲੋਤੇ ਰਹੇ। ਇਹੋ ਜਿਹੀ ਕਾਲਣਾ ਕਿ ਜਿਵੇਂ ਮੁਰਦਾ ਹੋਏ ਮੁਰੀਦ ਨਾਲ ਗੱਲੀ ਹੋਵਣਾ। ਮੁਰਦੇ ਦੇ ਮਨਿੰਦ ਮਰੀਦ ਹੋ ਚੁੱਕੇ ਸਨ ਧੰਨ ਗੁਰੂ ਨਾਨਕ ਸਾਹਿਬ ਦੇ। ਅਖੀਰਲੀ ਪ੍ਰੀਖਿਆ ਲਈ ਜਦੋਂ ਮੁਰਦਾ ਖਾਣ ਵਾਸਤੇ ਹੁਕਮ ਕੀਤਾ ਤੇ ਉਸ ਵਕਤ ਮੁਰਦੇ ਦੇ ਕੋਲ ਬੈਠ ਗਏ। ਸਤਿਗੁਰੂ ਕਹਿੰਦੇ ਮੁਰਦਾ ਖਾਂਦਾ ਨਹੀਂ, ਹੁਣ ਵੇਖਦਾ ਕੀ ਹੈ। ਸਤਿਗੁਰੂ ਪੁੱਛਣਾ ਚਾਹੁੰਦਾ ਕਿ ਕਿਸ ਪਾਸਿਓਂ ਸ਼ੁਰੂ ਕਰਾਂ ਤੇ ਸਾਹਿਬ ਕਹਿੰਦੇ ਸਿਰ ਤੋਂ ਲੈ ਕੇ ਪੈਰਾਂ ਤੱਕ ਸਾਰਾ ਹੀ ਖਾਣਾ ਪੈਣਾ। ਗੁਰੂ ਕਾ ਬਚਨ ਮੰਨਦਿਆਂ ਪਾਲਦਿਆਂ ਭਾਈ ਲਹਿਣੇ ਨੇ ਜਦੋਂ ਚਾਦਰਾ ਚੁੱਕਿਆ ਤੇ ਥੱਲੇ ਮੁਰਦੇ ਦੀ ਥਾਂ ਤੇ ਕੜਾਹ ਪ੍ਰਸ਼ਾਦ ਦੀ ਦੇਗ ਬਣੀ ਪਈ ਹੈ। ਉਸ ਵਕਤ ਤੇ ਅਖੀਰਲੀ ਕਸਵੱਟੀ ਸੀ ਕਿ ਜਗਤ ਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਘੁੱਟ ਕੇ ਆਪਣੇ ਗਲ ਨਾਲ ਅੰਗਾਂ ਨਾਲ ਲਾ ਕੇ ਆਖਿਆ ਅੱਜ ਤੋਂ ਬਾਅਦ ਤੁਸੀਂ ਅੰਗਦ ਦੇਵ ਹੋ। ਅੰਗਾਂ ਨਾਲ ਲਾ ਕੇ ਅੰਗਦ ਦੇਵ ਬਣਾ ਲਿਆ। ਤਾਂ ਤੇ ਅੰਗਦ ਭਇਓ, ਧੰਨ ਗੁਰੂ ਨਾਨਕ ਸਾਹਿਬ ਤੋਂ ਗੁਰੂ ਅੰਗਦ ਦੇਵ ਹੋ ਗਏ। ਅੱਜ ਉਹਨਾਂ ਦਾ ਪਾਵਨ ਪਵਿੱਤਰ ਗੁਰਤਾ ਗੱਦੀ ਦਿਵਸ ਦਿਹਾੜਾ ਹੈ। ਸਰਬੱਤ ਸੰਗਤਾਂ ਨੂੰ ਵਧਾਈਆਂ। ਆਓ ਲੜੀਵਾਰ ਕਥਾ ਸਤਿਗੁਰਾਂ ਦੇ ਇਤਿਹਾਸ ਦੀ ਸਰਵਣ ਕਰੀਏ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਲਾਹੌਰ ਜਾਣ ਤੋਂ ਪਹਿਲਾਂ ਮਾਤਾ ਗੰਗਾ ਜੀ ਨੂੰ ਧੀਰਗ ਦਿੱਤਾ, ਧਰਵਾਸ ਦਿੱਤਾ ਹੈ ਕਿ ਗੰਗਾ ਜੀ ਇਹ ਸਰੀਰ ਮਿਥਿਆ ਨੇ, ਆਖਿਰਕਾਰ ਹਰ ਇੱਕ ਪ੍ਰਾਣੀ ਨੇ ਇਸ ਸਰੀਰ ਨੂੰ ਤਿਆਗਣਾ ਹੈ, ਇਹ ਸਰੀਰ ਹੈ ਨਹੀਂ ਨਾਸ਼ਵਾਨ। ਇੱਕ ਵਾਰ ਤਾਂ ਮਾਤਾ ਗੰਗਾ ਜੀ ਦੇ ਹਿਰਦੇ 'ਚ ਮੋਹ ਦਾ ਉਛਾਲਾ ਉਛਲਿਆ, ਨੇਤਰ ਭਰ ਆਏ, ਪਰ ਸਤਿਗੁਰਾਂ ਨੇ ਬੜੀ ਕਿਰਪਾ ਭਰੀ ਦ੍ਰਿਸ਼ਟੀ ਨਾਲ ਜਦੋਂ ਮਾਤਾ ਗੰਗਾ ਜੀ ਵੱਲ ਵੇਖਿਆ ਤੇ ਤਿਹਨਾਂ ਦੇ ਹਿਰਦੇ ਦਾ ਮੋਹ ਦੂਰ ਕਰ ਦਿੱਤਾ ਔਰ ਮਾਤਾ ਜੀ ਦੇ ਹਿਰਦੇ 'ਚ ਗਿਆਨ ਉਜਾਗਰ ਕਰਾ ਕੇ ਜਣਾ ਦਿੱਤਾ ਕਿ ਸੰਸਾਰ ਨਾਸ਼ਵਾਨ ਹੈ। ਅਗਲੇ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉੱਠ ਕੇ ਇਸ਼ਨਾਨ ਪਾਨ ਕੀਤਾ ਹੈ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਨਮਸਕਾਰ ਕੀਤੀ ਹੈ, ਪਰਿਕਰਮਾ ਕੀਤੀ ਹੈ। ਬਹੁਤ ਸਾਰੀ ਸੰਗਤ ਸਤਿਗੁਰਾਂ ਨੂੰ ਵਿਦਾ ਕਰਨ ਵਾਸਤੇ ਨਾਲ ਗਈ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਵੀ ਨਾਲ ਨੇ, ਕੁਝ ਦੂਰੀ ਤੱਕ ਗਏ ਨੇ ਤਾਂ ਸਤਿਗੁਰਾਂ ਨੇ ਸਾਰੀ ਸੰਗਤ ਨੂੰ ਹੁਕਮ ਕੀਤਾ ਕਿ ਵਾਪਸ ਚਲੇ ਜਾਓ। ਬਾਬਾ ਬੁੱਢਾ ਸਾਹਿਬ ਜੀ ਨੂੰ ਸ਼੍ਰੀ ਹਰਗੋਬਿੰਦ ਸਾਹਿਬ ਜੀ ਨੂੰ ਕਿਹਾ ਕਿ ਹਰਗੋਬਿੰਦ ਸਾਹਿਬ ਜੀ, ਬਾਬਾ ਬੁੱਢਾ ਸਾਹਿਬ ਦਾ ਅਦਬ ਰੱਖਣਾ, ਜੋ ਬਚਨ ਕਰਨ ਇਹਨਾਂ ਦੇ ਬਚਨ ਨੂੰ ਸੱਤ ਕਰਕੇ ਮੰਨਣਾ, ਕਦੇ ਵੀ ਇਹਨਾਂ ਦਾ ਬਚਨ ਉਲਟਾਉਣਾ ਨਹੀਂ ਹੈ। ਇੱਦਾਂ ਮਹਾਰਾਜ ਉਪਦੇਸ਼ ਦੇ ਕੇ ਸਾਰੀ ਸੰਗਤ ਨੂੰ ਧੀਰਗ ਦਿੱਤਾ ਅਤੇ ਪੰਜ ਸਿੱਖ ਭਾਈ ਬਿਧੀ ਚੰਦ, ਜੇਠਾ, ਪੈੜਾ, ਲੰਗਾ ਅਤੇ ਭਾਈ ਪੁਰਾਣਾ, ਇਹ ਪੰਜ ਸਿੱਖ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਨਾਲ ਲਏ ਨੇ। ਇਹਨਾਂ ਨੂੰ ਨਾਲ ਲੈ ਕੇ ਸਤਿਗੁਰੂ ਜੀ ਲਾਹੌਰ ਵੱਲ ਨੂੰ ਚੱਲੇ ਨੇ। ਲਾਹੌਰ ਜਾਂਦਿਆਂ ਰਸਤੇ ਵਿੱਚ ਸਤਿਗੁਰਾਂ ਨੇ ਇੱਕ ਸਿੱਖ ਗੋਇੰਦਵਾਲ ਸਾਹਿਬ ਭੇਜਿਆ ਕਿ ਜਾ ਕੇ ਤੁਸੀਂ ਬਾਬਾ ਅਰਥਮਲ ਜੀ ਨੂੰ ਬੁਲਾ ਲਿਆਓ ਕਿ ਉਹ ਲਾਹੌਰ ਆ ਕੇ ਸਾਨੂੰ ਮਿਲਣ। ਬਾਬਾ ਅਰਥਮਲ ਜੀ ਜੋ ਗੁਰੂ ਅਮਰਦਾਸ ਸਾਹਿਬ ਦੇ ਪੋਤਰੇ ਨੇ, ਜਦੋਂ ਗੋਇੰਦਵਾਲ ਸਾਹਿਬ ਉਹਨਾਂ ਨੇ ਖਬਰ ਸੁਣੀ ਅਤੇ ਸੁਣਦਿਆਂ ਸਾਰ ਉਹ ਵੀ ਲਾਹੌਰ ਨੂੰ ਚੱਲ ਪਏ। ਇੱਧਰ ਲਾਹੌਰ ਸ਼ਹਿਰ ਵਿੱਚ ਇੱਕ ਗੁਰੂ ਕਾ ਸਿੱਖ ਹੈ, ਇਹਦਾ ਨਾਂ ਹੈ ਭਾਈ ਸੱਧੂ। ਇਹ ਬੜੀ ਭਾਵਨਾ ਵਾਲਾ ਸਿੱਖ ਹੈ, ਗੁਰੂ ਕੇ ਦਰਸ਼ਨਾਂ ਦਾ ਮੁਰੀਦ ਹੈ, ਗੁਰੂ ਕੇ ਦਰਸ਼ਨਾਂ ਦਾ ਪਿਆਰਾ ਹੈ। ਇਹਦੇ ਦਿਲ 'ਚ ਭਾਵਨਾ ਕਿ ਕਦੇ ਸਤਿਗੁਰੂ ਗੁਰੂ ਅਰਜਨ ਸਾਹਿਬ ਮੇਰੇ ਗਰੀਬ ਦੇ ਘਰ 'ਚ ਚਰਨ ਪਾ ਕੇ ਰਾਤ ਕੱਟਣ ਅਤੇ ਸਤਿਗੁਰੂ ਜੀ ਚਰਨ ਪਾਉਣ ਅਤੇ ਮੈਂ ਉਹਨਾਂ ਦੀ ਸੇਵਾ ਕਰਾਂ, ਉਹਨਾਂ ਨੂੰ ਲੰਗਰ ਪ੍ਰਸ਼ਾਦਾ ਚੁਕਾਵਾਂ। ਕਥਾ ਕੀਰਤਨ ਇਹ ਸਿੱਖ ਸੁਣਨ ਜਾਂਦਾ ਅਤੇ ਸੁਣਦਿਆਂ ਇੱਕੋ ਇੱਛਾ ਹੁੰਦੀ ਹੈ ਕਿ ਨਿਸ ਦਿਨ ਇੱਕੋ ਕਾਮਨਾ ਲੱਗੀ ਹੈ ਕਿ ਮੈਂ ਕਿਸ ਸਮੇਂ ਬਣੋ ਵਡਭਾਗੀ, ਕਿ ਮੈਂ ਕਦੋਂ ਵੱਡਿਆਂ ਭਾਗਾਂ ਵਾਲਾ ਬਣਾਂਗਾ ਜਦੋਂ ਗੁਰੂ ਅਰਜਨ ਸਾਹਿਬ ਜੀ ਆ ਕੇ ਮੇਰੇ ਘਰ ਚਰਨ ਪਾਉਣਗੇ। ਇਹ ਉਡੀਕ ਭਾਈ ਸੱਧੂ ਦੇ ਹਿਰਦੇ 'ਚ ਬਣੀ ਹੋਈ ਹੈ, ਰਾਤ ਦਿਨ ਸਵੇਰੇ ਸ਼ਾਮ ਇਹੀ ਇੱਕ ਪ੍ਰਤੀਖਣਾ ਲੱਗੀ, ਕਦੋਂ ਸਤਿਗੁਰੂ ਜੀ ਆਉਣ ਆ ਕੇ ਮੇਰੇ ਘਰ ਚਰਨ ਪਾਉਣ। ਇਹਦੀ ਭਾਵਨਾ ਜਾਣ ਕੇ ਜਗਤ ਗੁਰੂ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਲਾਹੌਰ ਦੇ ਹੋਰ ਵੀ ਬਹੁਤ ਸਾਰੇ ਸਿੱਖ ਸੀ ਸਾਹਿਬ ਨੂੰ ਛੱਡ ਕੇ ਭਾਈ ਸੱਧੂ ਦੇ ਮਨ ਦੀ ਭਾਵਨਾ ਪੂਰੀ ਕਰਨ ਵਾਸਤੇ ਦੇ ਘਰ ਚਰਨ ਪਾ ਰਹੇ ਨੇ। आओ मन बिरतियां एकागर करके सतगुरां दी पावन पवित्र कल्याणकारक कथा सरवण करिए। एकाग्र चित होण वास्ते आखिए जी सतनाम
श्री वाहे गुरु साहिब जी,
सतनाम
श्री वाहे गुरु साहिब जी, दोहरा सद्दो सिख सपार जा, प्रेम करे मन माए।
भाई सद्दू जो गुरु का महान सिख है, प्यार वाला सिख है, अपनी घर वाली समेत भाई सद्दू उड़ीक कर रहा है कि कदों गुरु पंजवें पातशाह गरीबन वाज दया निध सतगुरु मेरे घर च चरण पाउण। उड़ीक जदों प्रेम हुंदा ना, ते प्रेम दे विच हिरदे च उड़ीक जागदी, जे प्रेम नहीं ते फिर उड़ीक भी नहीं। भाई सद्दू दा हिरदा गुरु चरणा दे प्रेम रंग च रंगिया होया है, इस करके हर वक्त प्रेम नाल उड़ीक कर रहा है, अपनी घरवाली समेत उड़ीक कर रहा है कि कदों गरीब नवाज सतगुरु जी साढ़े घर चरण पा के सानू अनाथां नू महाराज सच्चे पातशाह सनाथ करनगे।
श्री अर्जन सब जान कर पहुंचे तिस कर माए।
जानी जान सतगुरु जी सब कुछ जान के, भाई सद्दू दे मन दी भावना जान के, दे मन दा प्रेम जान के गरीब नवाज दया निध सतगुरु सच्चे पातशाह जी लाहौर शहर च होर भी बहुत सारे गुरसिखां दे घर ने, पर सब नू छड के त्याग के भाई सद्दू दे मन दी भावना पूरी करन वास्ते इहदे घर पहुंचे ने। भाई सद्दू दे घर आ के सतगुरां ने चरण पाए हन।
चौपाई हेर आनंद रूप गुर केरा,
सतगुरां दा सरूप वेख के महाराज जी दे दर्शन करके भाई सद्दू दे हिरदे च आनंद ही आनंद आवरतिया है।
बंदन करी चरण तिस बेरा,
के दौड़ के आके सतगुरां दे पावन पवित्र चरणा ते जिवें डंडा डिगदा ना जमीन ते, एदा डंडे वत डिग के सतगुरां दे चरणा ते भाई सद्दू ने वंदना कीती है।
घट घट के नित अंतर जामी,
नमस्कार करके कहण लगे हे सतगुरु तुसी घट घट दे जानन वाले हो, घट घट दे अंदर दी जानन वाले अंतर जामी हो।
दास कामना पुरवो स्वामी,
और सतगुरु जी तुसी अपने दासां दीआं कामनावां पूरीआं कर दे हो। दासां नूं आप आके तुहानूं कहना नहीं पैंदा, सिर्फ दासां दे मनां दी भावना ते कामना जान के ओह कामना आप पूरियां करदे हो। आप जी घट घट दी जानन वाले अंतरजामी हो सतगुरु जी।
तनी सिख त्रमसाला छोर,
महाराज अज आप जी ने कितनी कृपा कीती, लाहौर शहर विच आप जी दे बड़े बड़े तरवान सिख रहिंदे ने, बड़े बड़े शाहूकार रहिंदे ने, फिर लाहौर शहर विच बड़ी वड्डी धर्मशाला जिथे धन गुरु रामदास साहब का प्रकाश होया, वह धर्मशाला भी छड के धनी गुरसिखां दे घर छड के
उर की लख आए मुर ओर।
आज मैं गरीब ते निमाणे दे हिरदे दी भावना जान के आप जी मैनू सकारथा करन वास्ते, सफलियां करन वास्ते आप जी मैं गरीब दे निमाणे दे निताणे दे घर चल के आयो। पातशाह मैं तुहाडे चरणा तो बलिहार, मैं तुहाडे चरणा तो वारे कुर्बान जावा।
दीन बंद याई ते कहे,
इसे करके ता सतगुरु जी तुहानू दीना बंधु कहिंदे ने, इसे करके आप जी का नाम है दीना बंधु। दीन कहते ने गरीब नू, गरीबां दे बंधु हो तुसीं, निमाणियां दे बंधु हो, इसे करके आप जी का नाम दीना बंधु है।
प्रेम बसी तुमको सब लहै,
महाराज आप जी प्रेम दे वसीकार हो, सब आप जी दे इस स्वरूप नू जानदे ने कि जेड़ा आप जी नाल प्रेम करदा आप जी ओहदे वसीकार हो जांदे हो। जिन प्रेम कियो ਤਿਨਹੀਂ ਪ੍ਰਭ ਪਾਇਓ। ਮਹਾਰਾਜ, ਜਿਨ੍ਹਾਂ ਨੇ ਆਪ ਜੀ ਨਾਲ ਪ੍ਰੇਮ ਕੀਤਾ ਹੈ ਉਹਨਾਂ ਨੇ ਹੀ ਆਪ ਜੀ ਦੇ ਸਰੂਪ ਨੂੰ ਪ੍ਰਾਪਤ ਕੀਤਾ ਹੈ।
ਹੱਥ ਜੋੜ ਬੋਸਤਤ ਕਰਕੇ,
ਹੱਥ ਜੋੜ ਕੇ ਭਾਈ ਸੱਧੂ ਨੇ ਸਤਿਗੁਰਾਂ ਦੀ ਬੜੀ ਉਸਤਤ ਕੀਤੀ ਹੈ। ਮਹਾਰਾਜ, ਸੱਚੇ ਪਾਤਸ਼ਾਹ ਜੀ ਦਾ ਬਹੁਤ ਸੁਜਸ ਗਾਇਆ ਹੈ।
ਤਰੇ ਉਤਾਰੇ ਔਰ ਮੁੱਦ ਭਰ ਕੇ,
ਸਤਿਗੁਰੂ ਜੀ ਨੂੰ ਪਾਲਕੀ ਵਿੱਚੋਂ ਥੱਲੇ ਉਤਾਰਿਆ, ਪਾਲਕੀ 'ਚ ਸਵਾਰ ਸਨ ਸਤਿਗੁਰੂ ਜੀ। ਤੋ ਬੜੀ ਭਾਵਨਾ ਨਾਲ, ਅਦਬ ਨਾਲ ਭਾਈ ਸੱਧੂ ਨੇ ਸਤਿਗੁਰਾਂ ਨੂੰ ਪਾਲਕੀ 'ਚੋਂ ਥੱਲੇ ਉਤਾਰਿਆ ਬੇਨਤੀ ਕਰਕੇ।
ਲੈ ਕਰ ਗਇਓ ਸਦਨ ਕੇ ਅੰਦਰ,
ਭਾਈ ਸੱਧੂ ਜੀ ਆਪਣੇ ਮੰਦਿਰ ਵਿੱਚ ਜਿੱਥੇ ਇਹਨਾਂ ਦਾ ਮਕਾਨ ਸੀ ਆਪਣੇ ਮਕਾਨ ਦੇ ਅੰਦਰ ਸਤਿਗੁਰਾਂ ਨੂੰ ਲੈ ਕੇ ਗਏ ਹਨ।
ਨੌਤਨ ਪਲੰਘ ਡਸਾਇਓ ਸੁੰਦਰ,
ਭਾਈ ਸੱਧੂ ਨੇ ਨਵਾਂ ਪਲੰਘਾ ਡਾਹਿਆ ਸਤਿਗੁਰਾਂ ਦੇ ਬੈਠਣ ਵਾਸਤੇ। ਪੁਰਾਣਾ ਨਹੀਂ, ਅਣ ਅਲੱਗ ਪਲੰਘਾ ਸੀ, ਉਹ ਪਲੰਘਾ ਜਿਹਦੇ ਤੇ ਕੋਈ ਪਹਿਲਾਂ ਨਹੀਂ ਸੀ ਬੈਠਾ, ਉਹ ਨਵਾਂ ਪਲੰਘਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਵਾਸਤੇ ਡਸਾਇਆ ਹੈ।
ਆਸਤਰਨ ਤੇ ਉਪਰ ਛਾਏ,
ਅਣ ਅਲੱਗ ਬਿਸਤਰਾ, ਜਿਹੜਾ ਬਿਸਤਰਾ ਪਹਿਲੋਂ ਕਦੇ ਕਿਸੇ ਥੱਲੇ ਨਹੀਂ ਸੀ ਵਿਛਾਇਆ, ਅਣ ਅਲੱਗ ਨਵਾਂ ਬਿਸਤਰਾ ਉਸ ਪਲੰਘੇ ਦੇ ਉੱਤੇ ਭਾਈ ਸੱਧੂ ਨੇ ਵਿਛਾਇਆ ਹੈ।
ਕਰ ਬੇਨਤੀ ਸਤਿਗੁਰੂ ਬਿਠਾਏ,
ਬੇਨਤੀ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਐਸੇ ਸੋਹਣੇ ਪਲੰਘੇ ਤੇ ਵਿਛਾਉਣੇ ਤੇ ਬਿਠਾਇਆ ਹੈ।
ਜਥਾ ਸ਼ਕਤ ਕਰ ਅਪਰ ਫਰਸ਼ ਕੋ,
ਜਥਾ ਸ਼ਕਤ ਹੋਰ ਸਿੱਖਾਂ ਦੇ ਬੈਠਣ ਵਾਸਤੇ ਥੱਲੇ ਗਲੀਚੇ ਵਿਛਾਏ ਨੇ, ਥੱਲੇ ਵਿਛਾਉਣਾ ਵਿਛਾਇਆ ਹੈ। ਸਤਿਗੁਰੂ ਜੀ ਪਲੰਘੇ ਤੇ ਬੈਠੇ ਨੇ, ਮਹਾਰਾਜ ਜੀ ਦੇ ਲਾਗੇ ਸਿੱਖਾਂ ਨੇ ਬੈਠਣਾ, ਥੱਲੇ ਚਰਨਾਂ 'ਚ ਬੈਠਣਾ, ਇਸ ਕਰਕੇ ਥੱਲੇ ਬੜਾ ਸੋਹਣਾ ਫਰਸ਼ ਤੇ ਗਲੀਚਾ ਵਿਛਾਇਆ ਹੈ।
ਸਿੱਖ ਬਿਠਾਏ ਤਾਰ ਹਰਸ਼ ਕੋ,
ਬੜੀ ਭਾਰੀ ਖੁਸ਼ੀ ਸਹਿਤ ਭਾਈ ਸੱਧੂ ਨੇ ਉਸ ਫਰਸ਼ ਦੇ ਉੱਤੇ ਗੁਰਸਿੱਖਾਂ ਨੂੰ ਬਿਠਾਇਆ, ਸੋਹਣਾ ਵਿਛਾਉਣਾ ਥੱਲੇ ਵਿਛਾ ਕੇ ਉੱਤੇ ਗੁਰਸਿੱਖਾਂ ਨੂੰ ਬਿਠਾਇਆ। ਭਾਈ ਵਿਧੀ ਚੰਦ, ਭਾਈ ਜੇਠਾ, ਪੈੜਾ, ਭਾਈ ਲੰਘਾ, ਭਾਈ ਪੁਰਾਣਾ, ਇਹ ਪੰਜ ਸਿੱਖ ਸਤਿਗੁਰਾਂ ਦੇ ਨਾਲ ਸਨ। ਬੜੇ ਅਦਬ ਨਾਲ, ਪਿਆਰ ਨਾਲ ਇਹਨਾਂ ਨੂੰ ਬਿਠਾਇਆ ਹੈ।
ਔਰ ਸਰਬ ਸੇਵਾ ਕਰਨੀ ਕੇ ਚਰਨ ਪਖਾਰਤ ਸਭਈ ਕੇ,
ਪ੍ਰਕਾਰ ਦੀ ਨੇਕੀ ਪ੍ਰਕਾਰ ਦੀ ਸੇਵਾ ਕਰਕੇ ਭਾਈ ਸੱਧੂ ਜੀ ਫਿਰ ਸਤਿਗੁਰਾਂ ਦੇ ਸਮੇਤ ਸਿੱਖਾਂ ਦੇ ਵੀ ਚਰਨ ਧਵਾਉਣ ਲੱਗੇ ਹਨ। ਮਹਾਰਾਜ, ਸੱਚੀ ਪਾਤਸ਼ਾਹ ਜੀ ਦੇ ਸਮੇਤ ਸਾਰਿਆਂ ਦੇ ਚਰਨ ਧਵਾਉਣ ਲੱਗੇ ਹਨ।
ਸ਼੍ਰੀ ਸਤਿਗੁਰ ਕੇ ਚਰਨ ਪਖਾਰੇ, ਚਰਨਾਮ੍ਰਿਤ ਕੁਟੰਬ ਮੁਖ ਡਾਰੇ,
ਪਹਿਲਾਂ ਭਾਈ ਸੱਧੂ ਨੇ ਗੁਰੂ ਪੰਜਵੇਂ ਪਾਤਸ਼ਾਹ ਦੇ ਚਰਨ ਧੋਏ ਨੇ, ਔਰ ਧੰਨ ਗੁਰੂ ਅਰਜਨ ਸਾਹਿਬ ਜੀ ਦੇ ਚਰਨ ਧੋ ਕੇ ਜਿਹੜੀ ਚਰਨਾਮ੍ਰਿਤ ਹੈ, ਚਰਨ ਪੌਲ ਹੈ, ਉਹ ਭਾਈ ਸੱਧੂ ਨੇ ਆਪਣੇ ਸਾਰੇ ਪਰਿਵਾਰ ਸਮੇਤ ਛਕੀ ਹੈ। ਗੁਰੂ ਕੇ ਚਰਨਾਂ ਦੀ ਪੌਲ ਬੜੇ ਪਿਆਰ ਨਾਲ, ਅਦਬ ਨਾਲ, ਸਤਿਕਾਰ ਨਾਲ ਉਹ ਚਰਨ ਪੌਲ ਪਰਿਵਾਰ ਸਮੇਤ ਭਾਈ ਸੱਧੂ ਨੇ ਛਕੀ ਹੈ।
ਸਰਬ ਸਦਨ ਮੈਂ ਛਿਰਕਨ ਕੀਨਸ ਪਇਓ ਨਿਹਾਲ ਅਦਕ ਫਲ ਲੀਨਸ,
ਚਰਨ ਪੌਲ ਛਕੀ ਤੇ ਛਕਣ ਤੋਂ ਬਾਅਦ ਜਿਹੜੀ ਚਰਨ ਪੌਲ ਵਧੀ ਹੈ ਉਹ ਭਾਈ ਸੱਧੂ ਨੇ ਆਪਣੇ ਸਾਰੇ ਘਰ ਦੇ ਵਿੱਚ ਉਸ ਚਰਨ ਪੌਲ ਦਾ ਛਿੜਕਾਵ ਕੀਤਾ ਹੈ। ਗੁਰੂ ਸਾਹਿਬ ਦੇ ਚਰਨ ਧੋ ਕੇ ਜਿਹੜਾ ਜਲ ਵਧਿਆ ਸੀ ਉਸ ਜਲ ਨੂੰ ਪਹਿਲਾਂ ਛਕਿਆ, ਛਕਣ ਤੋਂ ਬਾਅਦ ਜਿਹੜਾ ਵਧਿਆ ਜਲ ਸੀ ਉਹ ਸਾਰੇ ਘਰ 'ਚ ਛਿੜਕਾਵ ਕੀਤਾ ਕਿ ਘਰ ਦਾ ਸਾਰਾ ਮਾਹੌਲ ਪਵਿੱਤਰ ਹੋ ਜਾਏ, ਵਾਤਾਵਰਣ ਪਵਿੱਤਰ ਹੋ ਜਾਏ। ਸਾਰੇ ਘਰ ਦੇ ਵਿੱਚ ਭਾਈ ਸੱਧੂ ਨੇ ਉਹ ਚਰਨ ਪੌਲ ਦਾ ਛਿੜਕਾਵ ਕੀਤਾ ਹੈ।
ਸਭ ਵਿਧ ਕੀ ਸੁਚਤਾ ਤਬ ਕਰੀ,
ਇਹਦਾ ਸਰਵ ਪ੍ਰਕਾਰ ਕਰਕੇ ਭਾਈ ਸੱਧੂ ਜੀ ਨਿਹਾਲ ਨਿਹਾਲ ਹੋ ਗਏ। ਬੜਾ ਭਾਰੀ ਅਦਕ ਫਲ ਭਾਈ ਸੱਧੂ ਨੂੰ ਪ੍ਰਾਪਤ ਹੋਇਆ, ਸਰਵ ਪ੍ਰਕਾਰ ਕਰਕੇ ਸਾਰੀ ਸੁਚਮਤਾ ਸਹਿਤ ਪਵਿੱਤਰਤਾ ਸਹਿਤ ਭਾਈ ਸੱਧੂ ਨੇ ਤਿਆਰੀ ਕੀਤੀ ਹੈ।
ਲੇਪਨ ਆਦਰ ਸੋਈ ਧਰੀ,
ਗੁਰੂ ਸਾਹਿਬ ਵਾਸਤੇ ਲੰਗਰ ਤਿਆਰ ਕਰਨਾ ਉਸ ਰਸੋਈ ਵਿੱਚ ਲੇਪ ਕੀਤਾ, ਚੰਗੀ ਤਰ੍ਹਾਂ ਸਾਰੀ ਰਸੋਈ ਦੇ ਵਿੱਚ ਪੋਚਾ ਫੇਰਿਆ ਸਫਾਈ ਕਰਨ ਵਾਸਤੇ। ਖਾਲਸਾ ਜੀ, ਮਰਿਆਦਾ ਹੈ ਗੁਰੂ ਕੇ ਲੰਗਰ ਵਾਸਤੇ ਕਿ ਜਦੋਂ ਸਤਿਗੁਰਾਂ ਵਾਸਤੇ ਭੋਗ ਲਵਾਉਣ ਲਈ ਦੇਗ ਤਿਆਰ ਕਰਨੀ ਹੈ, ਭੋਜਨ ਤਿਆਰ ਕਰਨਾ, ਤੇ ਉਹ ਚੌਂਕਾ ਚੰਗੀ ਤਰ੍ਹਾਂ ਪਵਿੱਤਰ ਹੋਣਾ ਚਾਹੀਦਾ। ਭਾਈ ਸੱਧੂ ਨੇ ਪਹਿਲਾਂ ਚੌਂਕੇ ਨੂੰ ਚੰਗੀ ਕੱਚੇ ਚੌਂਕੇ ਹੁੰਦੇ ਸਨ ਉਹਨਾਂ ਸਮਿਆਂ 'ਚ, ਸਾਰੇ ਚੌਂਕੇ ਵਿੱਚ ਪਹਿਲਾਂ ਪੋਚਾ ਫੇਰਿਆ ਲੇਪ ਕੀਤਾ ਹੈ।
ਭੋਜਨ ਕਰਨ ਹਾਰ ਇਸ਼ਨਾਨੇ,
ਜਿਨ੍ਹਾਂ ਨੇ ਭੋਜਨ ਤਿਆਰ ਕਰਨਾ ਸਭ ਇਸ਼ਨਾਨ ਕੀਤਾ ਉਹਨਾਂ ਨੇ। ਭਾਈ ਸੱਧੂ ਨੇ ਵੀ ਇਸ਼ਨਾਨ ਪਾਨ ਕੀਤਾ ਹੈ, ਉਹਨਾਂ ਦੀ ਘਰਵਾਲੀ ਨੇ ਵੀ ਇਸ਼ਨਾਨ ਪਾਨ ਕੀਤਾ ਹੈ।
ਸੁੱਚ ਸੋ ਨੀਰਨ ਉਹ ਪਾਰਿਆ ਨੇ,
ਇਸ਼ਨਾਨ ਕਰਕੇ ਸਵੱਛ ਕੱਪੜੇ ਸਰੀਰ ਤੇ ਧਾਰਨ ਕੀਤੇ ਨੇ, ਸਾਫ ਵਸਤਰ ਸਰੀਰ ਤੇ ਧਾਰੇ ਨੇ, ਔਰ ਫਿਰ ਸੁਚਮਤਾ ਸਹਿਤ ਜਿਹੜੇ ਘੜੇ ਨੇ ਪਾਣੀ ਵਾਸਤੇ ਉਹ ਪਾਣੀ ਭਰ ਕੇ ਲਿਆਂਦਾ ਹੈ। ਘੜਿਆਂ ਨੂੰ ਚੰਗੀ ਤਰ੍ਹਾਂ ਸਾਰਿਆਂ ਨੂੰ ਧੋ ਕੇ ਜਿਹੜਾ ਪਹਿਲਾਂ ਪਾਣੀ ਸੀ ਡੋਲ਼ ਕੇ ਉਹਦੇ ਵਿੱਚ ਨਵਾਂ ਸੁਚਮਤਾ ਸਹਿਤ ਪਾਣੀ ਭਰ ਕੇ ਲਿਆਂਦਾ ਹੈ।
ਬਾਸਨ ਸਕਲ ਮਾਂਝ ਕਰ ਬ੍ਰਿੰਦ,
ਭਾਂਡੇ ਪਹਿਲਾਂ ਮਾਂਜੇ ਹੋਏ ਰੱਖੇ ਸੀ ਉਹ ਦੁਬਾਰਾ ਮਾਂਜੇ ਨੇ, ਕਿਉਂਕਿ ਪਿਆ ਹੋਇਆਂ ਦੇ ਵਿੱਚ ਮੈਲ ਪੈ ਜਾਂਦੀ ਹੈ, ਮਿੱਟੀ ਘੱਟਾ ਉੱਡ ਕੇ ਪੈ ਜਾਂਦਾ ਹੈ। ਭਾਈ ਸੱਧੂ ਨੇ ਜਿਹੜੇ ਉਸ ਜਿੰਨੇ ਬਰਤਨ ਸਨ ਜਿਨ੍ਹਾਂ 'ਚ ਲੰਗਰ ਪ੍ਰਸ਼ਾਦਾ ਤਿਆਰ ਹੋਣਾ, ਉਹ ਸਾਰੇ ਬਰਤਨ ਸਾਰੇ ਭਾਂਡੇ ਚੰਗੀ ਤਰ੍ਹਾਂ ਮਾਜ ਕੇ ਸਾਫ਼ ਕੀਤੇ ਨੇ। ਇਹ ਮਰਿਆਦਾ ਅੱਜ ਵੀ ਜਦੋਂ ਦੇਗ ਤਿਆਰ ਕਰਨੀ ਹੈ ਅਤੇ ਦੇਗ ਤਿਆਰ ਕਰਨ ਤੋਂ ਪਹਿਲਾਂ ਸਾਰੀ ਜਗ੍ਹਾ ਉਹ ਪਵਿੱਤਰ ਕਰਨੀ ਜਿੱਥੇ ਦੇਗ ਤਿਆਰ ਹੋਵੇ, ਜਿਹਨੇ ਤਿਆਰ ਕਰਨੀ ਉਹ ਇਸ਼ਨਾਨ ਪਾਨ ਕੀਤਾ ਹੋਵੇ, ਸਵੱਛ ਕੱਪੜੇ ਉਹਨੇ ਪਾਏ ਹੋਣ, ਜਿਹੜਾ ਜਲ ਹੈ ਉਹ ਪਵਿੱਤਰ ਨਿਰਮਲ ਭਾਂਡੇ ਵਿੱਚ ਪਾਇਆ ਹੋਵੇ, ਜਿਹੜੇ ਬਰਤਨ 'ਚ ਤਿਆਰ ਕਰਨੀ ਹੈ ਦੇਗ ਗੁਰੂ ਕੇ ਵਾਸਤੇ, ਉਹ ਬਰਤਨ ਚੰਗੀ ਤਰ੍ਹਾਂ ਸੋਧਿਆ ਹੋਣਾ ਚਾਹੀਦਾ, ਮਾਂਜਿਆ ਹੋਣਾ ਚਾਹੀਦਾ। ਇੱਦਾਂ ਭਾਈ ਸੱਧੂ ਨੇ ਸਾਰੇ ਬਰਤਨ ਚੰਗੀ ਤਰ੍ਹਾਂ ਮਾਂਜ ਕੇ ਪਵਿੱਤਰ ਕੀਤੇ ਨੇ।
ਪਾਵਨ ਤਾ ਕਰ ਤਬੇ ਬਿਲੰਦ,
ਸਰਬ ਪ੍ਰਕਾਰ ਨਾਲ ਸਾਰਾ ਕੁਝ ਪਵਿੱਤਰ ਕੀਤਾ ਹੈ, ਸਾਰੇ ਘਰ ਨੂੰ ਪਵਿੱਤਰ ਕੀਤਾ ਹੈ।
ਸੁੰਦਰ ਅੰਨ ਚੂਨ ਗੋ ਥੂਮਾ,
ਬੜਾ ਸੋਹਣਾ ਅੰਨ ਜਿਹੜਾ ਕਣਕ ਦੇ ਦਾਣੇ ਸਨ ਉਹ ਚੁਣ ਚੁਣ ਕੇ ਫਿਰ ਉਹਨਾਂ ਨੂੰ ਚੰਗੀ ਤਰ੍ਹਾਂ ਚੱਕੀ ਚ ਪੀਸ ਕੇ ਉਹਨਾਂ ਦਾ ਆਟਾ ਬਣਾਇਆ ਹੈ।
ਸੂਖਮ ਚਾਵਲ ਤਰ ਸੁਧ ਭੂਮਾ,
ਬਹੁਤ ਸਾਰੇ ਸੂਖਮ ਚਾਵਲ ਜਿਹੜੇ ਬਰੀਕ ਚਾਵਲ ਨੇ ਉਹ ਚਾਵਲ ਭੂਮੀ ਤੇ ਸੁਧਾਰ ਕੇ ਰੱਖੇ ਹਨ।
ਪਹਿਤ ਬਣਾਈ ਦਾਲ ਮਸਾਲੇ,
ਦਾਲ ਬਣਾਈ, ਪਹਿਤ ਕਹਿੰਦੇ ਨੇ ਦਾਲ ਨੂੰ, ਉਹਦੇ ਅਚਾਨਕ ਪ੍ਰਕਾਰ ਦੇ ਮਸਾਲੇ ਪਾ ਕੇ ਦਾਲ ਤਿਆਰ ਕੀਤੀ ਹੈ।
ਪਾਇਸ ਪਾਕ ਕੀਨ ਬਿਦ ਨਾਲੇ,
ਤਾਂ ਫਿਰ ਬਹੁਤ ਸਾਰੇ ਮੇਵੇ ਪਾ ਕੇ ਖੀਰ ਰਿੰਨੀ, ਪਾਇਸ ਕਹਿੰਦੇ ਨੇ ਖੀਰ ਨੂੰ, ਕਹਿੰਦੇ ਫਿਰ ਖੀਰ ਬਣਾਈ ਆ, ਉਹਦੇ ਚਨਕ ਪ੍ਰਕਾਰ ਦੇ ਮੇਵੇ ਪਾ ਕੇ ਖੀਰ ਤਿਆਰ ਕੀਤੀ ਹੈ।
ਕ੍ਰਿਤ ਸੋ ਮੇਲ ਬਣਾਇਓ ਨੀਕੇ,
ਇਸ ਤਰ੍ਹਾਂ ਘਿਓ ਦਾ ਮੇਲ ਮਿਲਾ ਕੇ, ਦੇਸੀ ਘਿਓ ਦਾ ਮੇਲ ਮਿਲਾ ਕੇ ਸਾਰੀ ਰਸੋਈ ਸਾਰਾ ਲੰਗਰ ਪ੍ਰਸ਼ਾਦਾ ਤਿਆਰ ਕੀਤਾ ਗਿਆ।
ਕਰ ਤਿਆਰੀ ਭੋਜਨ ਸਭਈ ਕੋ,
ਭੋਜਨ ਦੀ ਸਾਰੀ ਤਿਆਰੀ ਭਾਈ ਸੱਧੂ ਨੇ ਆਪਣੇ ਪਰਿਵਾਰ ਨਾਲ ਰਲ ਕੇ ਆਪ ਆਪਣੇ ਹੱਥੀ ਕੀਤੀ ਹੈ।
ਬਹੁ ਦੀਪਕ ਸਗਰੇ ਘਰ ਕਰੇ,
ਸਾਰੇ ਘਰ ਵਿੱਚ ਦੀਵੇ ਬਾਲ ਕੇ ਰੱਖੇ ਨੇ ਦੇਸੀ ਘਿਓ ਦੇ, ਕੇ ਸੁਗੰਧੀ ਆਵੇ, ਇੱਕ ਸਤਿਗੁਰਾਂ ਦੇ ਆਉਣ ਦੀ ਖੁਸ਼ੀ ਵਿੱਚ ਦੀਪਮਾਲਾ ਕੀਤੀ ਹੈ। ਭਾਈ ਸੱਧੂ ਨੇ ਆਪਣੇ ਸਾਰੇ ਘਰ ਦੇ ਵਿੱਚ ਦੀਵੇ ਬਾਲ ਕੇ ਰੱਖੇ ਨੇ।
ਚੌਕੀ ਨਹੀਂ ਡਸਾਈ ਤਰੇ,
ਸਤਿਗੁਰਾਂ ਨੂੰ ਬਿਠਾ ਕੇ ਭੋਜਨ ਛਕਾਉਣਾ, ਇੱਕ ਨਵੀਂ ਚੌਂਕੀ ਬੜੀ ਸੁੰਦਰ ਉਹ ਭਾਈ ਸੱਧੂ ਨੇ ਥੱਲੇ ਵਿਛਾਈ ਹੈ।
ਹੱਥ ਜੋਰ ਆਗੇ ਹੋਏ ਖਰੋ, ਕਹਿਓ ਗੁਰੂ ਜੀ ਭੋਜਨ ਕਰੋ।
ਹੱਥ ਜੋੜ ਕੇ ਭਾਈ ਸੱਧੂ ਜੀ ਸਤਿਗੁਰਾਂ ਦੇ ਸਨਮੁਖ ਆ ਕੇ ਖਲੋ ਗਏ। ਜਦੋਂ ਲੰਗਰ ਪ੍ਰਸ਼ਾਦਾ ਤਿਆਰ ਹੋ ਗਿਆ ਤੇ ਬੇਨਤੀ ਕੀਤੀ, ਸਤਿਗੁਰੂ ਭੋਜਨ ਤਿਆਰ ਹੋ ਗਿਆ, ਆਪ ਜੀ ਕਿਰਪਾ ਕਰੋ, ਦਇਆ ਕਰੋ, ਸਾਡੇ ਗਰੀਬਾਂ ਕੋਲੋਂ ਜੋ ਬਣ ਸਕਿਆ ਆਪ ਜੀ ਸਾਡਾ ਭੋਜਨ ਅੰਗੀਕਾਰ ਕਰੋ, ਭੋਜਨ ਛਕੋ।
ਸੁਨਤ ਉੱਠੇ ਲੱਖ ਪ੍ਰੇਮ ਕਨੇਰਾ, ਚੌਂਕੀ ਪਰ ਬੈਠੇ ਤਿਸ ਬੇਰਾ।
ਹੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹਨਾਂ ਦਾ ਪ੍ਰੇਮ ਵੇਖ ਕੇ, ਭਾਈ ਸੱਧੂ ਦੇ ਅੰਦਰ ਦੀ ਪ੍ਰੀਤ ਵੇਖ ਕੇ, ਗਰੀਬ ਨਿਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਉੱਠੇ ਨੇ ਤੇ ਉੱਠ ਕੇ ਮਹਾਰਾਜ ਜੀ ਉਸ ਚੌਂਕੀ ਤੇ ਆ ਕੇ ਬੈਠੇ ਹਨ।
ਪ੍ਰਿਥਕ ਪ੍ਰਿਥਕ ਕਰ ਥਾਲ ਪਰੋਸਾ,
ਭਾਈ ਸੱਧੂ ਜੀ ਨੇ ਪ੍ਰਿਥਕ ਪ੍ਰਿਥਕ ਵੱਖਰੇ ਵੱਖਰੇ ਥਾਲ ਸਾਰੇ ਅੱਗੇ ਪਰੋਸੇ ਹਨ।
ਪੱਖਿਆ ਭੋਜ ਲੈ ਅਜੇ ਅਰ ਚੋਸਾ,
ਤੇ ਜਿਹੜੇ ਚਾਰ ਪ੍ਰਕਾਰ ਦੇ ਭੋਜਨ ਹੁੰਦੇ ਨੇ, ਇੱਕ ਉਹ ਭੋਜਨ ਹੁੰਦਾ ਜਿਹੜਾ ਚੱਬ ਕੇ ਖਾਧਾ ਜਾਵੇ, ਜਿਵੇਂ ਦਾਣੇ ਆਦਿਕ ਹੁੰਦੇ ਨੇ। ਇੱਕ ਉਹ ਭੋਜਨ ਹੈ ਜਿਹੜਾ ਚਿੱਥ ਕੇ ਖਾਧਾ ਜਾਵੇ, ਜਿਵੇਂ ਰੋਟੀ ਪ੍ਰਸ਼ਾਦਾ ਆਦਿਕ ਹੈ। ਇੱਕ ਪੇ ਪਦਾਰਥ ਹੁੰਦੇ ਨੇ ਜਿਹੜੇ ਸਿਰਫ ਪੀਣ ਦੇ ਨਾਲ ਹੀ ਅੰਦਰ ਗ੍ਰਹਿਣ ਕੀਤੇ ਜਾਂਦੇ ਨੇ। ਚੌਥਾ ਹੁੰਦਾ ਜਿਹੜੇ ਚੂਸ ਕੇ ਖਾਧੇ ਜਾਣ, ਜੈਸੇ ਗੰਨਾ ਆਦਿਕ। ਇੱਦਾਂ ਇਹ ਚਾਰ ਪ੍ਰਕਾਰ ਦੇ ਜਿਹੜੇ ਭੋਜਨ ਪਕਵਾਨ ਨੇ ਉਹ ਮਹਾਰਾਜ ਜੀ ਦੇ ਅੱਗੇ ਵਰਤਾਏ ਗਏ ਹਨ।
ਤੁਰਸ਼ ਮਧੁਰ ਅਰ ਤਿਕਤ ਸਲੋਨ,
ਖੱਟੇ ਮਿੱਠੇ। ਤਿਕਤ ਕਹਿੰਦੇ ਨੇ ਗੁਰੂ ਖਾਲਸਾ ਜੀ ਕਰਾਰਿਆਂ ਨੂੰ, ਜਿਹੜੇ ਕਰਾਰੇ ਭੋਜਨ ਸਨ ਉਹ ਮਹਾਰਾਜ ਜੀ ਦੇ ਅੱਗੇ ਫਿਰ ਸਲੂਣੇ ਪਦਾਰਥ ਉਹ ਵਰਤਾਏ ਹਨ।
ਆਗੇ ਤਰਿਓ ਗੁਰ ਕੇ ਤੌਣ,
ਇਸਨੇ ਬੜੀ ਭਾਵਨਾ ਦੇ ਨਾਲ ਸਤਿਗੁਰਾਂ ਦੇ ਅੱਗੇ ਖੱਟੇ ਮਿੱਠੇ ਸਲੂਣੇ ਤੇ ਚਰਪਰੇ ਇਹ ਪਦਾਰਥ ਜਿਹੜੇ ਸਨ ਮਹਾਰਾਜ ਜੀ ਦੇ ਥਾਲ ਵਿੱਚ ਪਰੋਸ ਕੇ ਰੱਖੇ ਹਨ।
ਹੱਥ ਜੋੜ ਸਨਮੁਖ ਰਹਿ ਖਰੋ,
ਹੱਥ ਜੋੜ ਕੇ ਭਾਈ ਸਿੱਧੂ ਜੀ ਸਤਿਗੁਰਾਂ ਦੇ ਸਨਮੁਖ ਖਲੋਤੇ ਹਨ।
ਚਾਹਤ ਹੁਕਮ ਸੋ ਸੇਵਾ ਕਰੋ,
ਚਾਹੁੰਦੇ ਨੇ ਸਤਿਗੁਰੂ ਜੀ ਕੀ ਹੁਕਮ ਕਰਨ, ਜੋ ਹੁਕਮ ਕਰਨ ਉਹ ਮੈਂ ਸਤਿਗੁਰਾਂ ਦੀ ਸੇਵਾ ਕਰਾਂ। ਇਹੋ ਜੀ ਭਾਵਨਾ ਨਾਲ ਭਾਈ ਸਿੱਧੂ ਜੀ ਮਹਾਰਾਜ ਜੀ ਦੇ ਸਾਹਮਣੇ ਹੱਥ ਜੋੜ ਕੇ ਖੜੇ ਨੇ।
ਸਿੱਖਨ ਸਹਿਤ ਸੋ ਕਰਿਓ ਆਹਾਰੇ,
ਸਤਿਗੁਰੂ ਜੀ ਨੇ ਆਪਣੇ ਸਮੇਤ ਜਿਹੜੇ ਸਿੱਖ ਆਏ ਸਨ, ਸਿੱਖਾਂ ਸਮੇਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਭੋਜਨ ਛਕਿਆ, ਭੋਜਨ ਮਹਾਰਾਜ ਜੀ ਨੇ ਗ੍ਰਹਿਣ ਕੀਤਾ ਹੈ।
ਤ੍ਰਿਪਤ ਪਏ ਸਭਾਥ ਪਖਾਰੇ,
ਮਹਾਰਾਜ ਜੀ ਨੇ ਭੋਜਨ ਨੂੰ ਭੋਗ ਲਾਇਆ, ਪ੍ਰਸ਼ਾਦਾ ਪਾਣੀ ਛਕਿਆ ਤੇ ਛਕਣ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਹੱਥ ਧੋਏ ਹਨ।
ਸੱਦੂ ਮਾਨ ਰੱਖ ਬੇਕਾਰਨ,
ਭਾਈ ਸੱਦੂ ਦਾ ਮਾਨ ਰੱਖਣ ਵਾਸਤੇ।
ਸਵਾਦ ਸਰਾਹਤ ਭਲੇ ਆਹਾਰਨ,
ਮਹਾਰਾਜ ਜੀ ਨੇ ਸ਼ਲਾਘਾ ਕੀਤੀ, ਭਾਈ ਸੱਦੂ ਬੜਾ ਸਵਾਦੀ ਭੋਜਨ ਤਿਆਰ ਕੀਤਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਭਾਈ ਸੱਦੂ ਦਾ ਮਾਨ ਰੱਖਣ ਵਾਸਤੇ, ਉਹਦੀ ਵਡਿਆਈ ਉਜਾਗਰ ਕਰਨ ਵਾਸਤੇ, ਮਹਾਰਾਜ ਜੀ ਉਹਦੀ ਭਾਵਨਾ ਨੂੰ ਫਲ ਲਾਉਣ ਵਾਸਤੇ ਕਹਿੰਦੇ, ਭਾਈ ਸੱਧੂ ਭੋਜਨ ਬੜਾ ਸਵਾਦੀ ਤਿਆਰ ਹੋਇਆ, ਤੈਂ ਬੜੀ ਭਾਵਨਾ ਨਾਲ ਭੋਜਨ ਤਿਆਰ ਕੀਤਾ ਹੈ।
ਹੱਥ ਜੋੜ ਕੇ ਮੈਂ ਕਿਸ ਲਾਇਕ, ਦੀਨ ਦਿਆਲ ਤੁਮ ਸਹਿਜ ਸੁਭਾਇਤ,
ਹੱਥ ਜੋੜ ਕੇ ਭਾਈ ਸੱਧੂ ਜੀ ਬੋਲੇ, ਕਹਿਣ ਲੱਗੇ ਸਤਿਗੁਰੂ ਜੀ ਮੈਂ ਕਿਸ ਲਾਇਕ ਹਾਂ, ਮੈਂ ਤਾਂ ਕਿਸੇ ਪ੍ਰਕਾਰ ਨਾਲ ਲਾਇਕ ਨਹੀਂ ਹਾਂ, ਤੇ ਪਾਤਸ਼ਾਹ ਤੁਸੀਂ ਸਹਿਜ ਸੁਭਾਇਕ ਸੁੱਤੇ ਸਿੱਧ ਦੀਨਾਂ ਤੇ ਦਇਆ ਕਰਨ ਵਾਲੇ ਦੀਨ ਦਿਆਲ ਹੋ, ਮੈਂ ਕਿਸੇ ਯੋਗ ਨਹੀਂ, ਮੈਂ ਕਿਸੇ ਲਾਇਕ ਨਹੀਂ, ਮਹਾਰਾਜ ਤੁਸੀਂ ਦੀਨਾਂ ਤੇ ਦਇਆ ਕਰਨ ਵਾਲੇ ਦੀਨ ਦਿਆਲ ਹੋ।
ਜਿਮ ਦਰ ਜੋਦਨ ਆਦਿਕ ਤਿਆਗੇ, ਸਦਨ ਬਿਦਰ ਕੇ ਬਸ ਅਨੁਰਾਗੇ,
ਮਹਾਰਾਜ ਜੀ ਜਿਵੇਂ ਦੁਰਯੋਧਨ ਦੇ ਘਰ ਦਾ ਪ੍ਰਸ਼ਾਦਾ ਛੱਡ ਕੇ ਭਗਵਾਨ ਕ੍ਰਿਸ਼ਨ ਜੀ ਮਹਾਰਾਜ ਜੀ ਨੇ ਬਿਦਰ ਦੇ ਘਰ ਜਾ ਕੇ ਰਾਤ ਕੱਟੀ ਤੇ ਉਹਦੇ ਘਰ ਅਲੂਣਾ ਸਾਗ ਖਾਧਾ ਨਾ, ਉਹ ਵਡਿਆਈ ਹੈ ਤੁਹਾਡੀ। ਗੁਰਬਾਣੀ ਦਾ ਬਚਨ ਹੈ, ਰਾਜਨ ਕੌਣ ਤੁਮਾਰੇ ਆਵੇ, ਐਸੋ ਭਾਓ ਬਿਦਰ ਕੋ ਦੇਖਿਓ, ਉਹ ਗਰੀਬ ਮੋਹੇ ਭਾਵੈ। ਗੁਰਬਾਣੀ ਦਾ ਇਹ ਮਹਾਂਵਾਕ ਹੈ, ਉਹ ਉਦਾਹਰਣ ਇੱਥੇ ਭਾਈ ਸਾਹਿਬ ਦੇ ਰਹੇ ਨੇ ਕਿ ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਦੁਰਯੋਧਨ ਦੇ ਘਰ ਦਾ ਤਿਆਗ ਕਰਕੇ ਬਿਦਰ ਦੇ ਘਰ ਜਾ ਕੇ ਉਹਦੇ ਮਨ ਦਾ ਪ੍ਰੇਮ ਜਾਣ ਕੇ ਉਹਦੇ ਘਰ ਨਿਵਾਸ ਕੀਤਾ ਸੀ।
ਸੋ ਬਿਦ ਆਜ ਭਈ ਮਮ ਸਾਥ, ਸਭ ਕੋ ਤਜ ਮਮ ਘਰ ਬਾਸ,
ਅੱਜ ਉਹ ਵਿਧੀ ਮੇਰੇ ਨਾਲ ਹੋਈ ਹੈ ਕਿ ਤੁਸੀਂ ਸਭ ਦਾ ਤਿਆਗ ਕਰਕੇ ਅੱਜ ਮੈਂ ਗਰੀਬ ਦੇ ਘਰ ਆ ਕੇ ਚਰਨ ਪਾਏ ਨੇ, ਮੈਂ ਵੀ ਉਸ ਬਿਦਰ ਵਾਂਗਰ ਗਰੀਬ ਹਾਂ। ਬੜੇ ਬੜੇ ਸ਼ਾਹੂਕਾਰ ਸਿੱਖ ਨੇ ਆਪ ਜੀ ਦੇ ਇੱਥੇ, ਪਰ ਸਭ ਦਾ ਘਰ ਤਿਆਗ ਕੇ ਅੱਜ ਆਪ ਜੀ ਨੇ ਮੈਂ ਗਰੀਬ ਦੇ ਘਰ ਚਰਨ ਪਾ ਕੇ ਮੈਨੂੰ ਸ਼ਰਸਾਰ ਕੀਤਾ, ਸਕਾਰਥਾ ਕੀਤਾ ਹੈ।
ਰੁਚਰ ਚਰਿੱਤਰ ਬਚਿੱਤਰ ਪਵਿੱਤਰ,
ਆਪ ਜੀ ਦੇ ਚਰਿੱਤਰ ਬੜੇ ਰੁਚਰ ਸੁੰਦਰ ਨੇ, ਪਵਿੱਤਰ ਹਨ।
ਕੋ ਕਹਿ ਸਕੇ ਆਪ ਕੋ ਚਿੱਤਰ,
ਸੱਚੇ ਪਾਤਸ਼ਾਹ ਕੌਣ ਐਸਾ ਜਿਹੜਾ ਆਪ ਜੀ ਦੇ ਸੁੰਦਰ ਚਿੱਤਰਾਂ ਨੂੰ ਬਿਆਨ ਕਰਕੇ ਵਰਣਨ ਕਰਕੇ ਕਹਿ ਸਕੇ।
ਗੁਰ ਪਰ ਅੰਕ ਪਰ ਪਹੁੰਚੇ ਜਬੇ,
ਭਾਈ ਸੱਧੂ ਨੇ ਸਤਿਗੁਰਾਂ ਦੀ ਉਪਮਾ ਕੀਤੀ। ਲੰਗਰ ਪ੍ਰਸ਼ਾਦਾ ਛਕ ਕੇ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਆਪਣੇ ਪਲੰਘੇ ਤੇ ਆਣ ਕੇ ਬਿਰਾਜੇ ਨੇ, ਪਲੰਘੇ ਤੇ ਆ ਕੇ ਬੈਠੇ ਹਨ।
ਭੋਜਨ ਅਚਿਓ ਤ੍ਰਿਆ ਜੁਤ ਤਬੇ,
ਸਤਿਗੁਰਾਂ ਨੂੰ ਸਿੱਖਾਂ ਨੂੰ ਭੋਜਨ ਛਕਾਉਣ ਤੋਂ ਬਾਅਦ ਮਹਾਰਾਜ ਜੀ ਦਾ ਸੀਤ ਭੋਜਨ ਸੀਤ ਪ੍ਰਸ਼ਾਦ ਭਾਈ ਸੱਧੂ ਨੇ ਫਿਰ ਬਾਅਦ ਵਿੱਚ ਆਪਣੀ ਘਰਵਾਲੀ ਪਰਿਵਾਰ ਸਮੇਤ ਛਕਿਆ।
ਪੁਨ ਦੰਪਤ ਬਿਜਨਾ ਲੈ ਗਏ,
ਪ੍ਰਸ਼ਾਦਾ ਛਕ ਕੇ ਫਿਰ ਸਤਿਗੁਰੂ ਜੀ ਪਲੰਘੇ ਤੇ ਬਿਰਾਜੇ ਸੀ। ਦੋਵਾਂ ਨੇ ਹੱਥਾਂ ਵਿੱਚ ਪੱਖਾ ਲੈ ਲਿਆ, ਗਰਮੀਆਂ ਦੀ ਰੁੱਤ ਸੀ, ਸਤਿਗੁਰਾਂ ਨੂੰ ਪੱਖਾ ਝੱਲਣ ਵਾਸਤੇ ਪੱਖਾ ਲੈ ਲਿਆ।
ਪੌਣ ਪ੍ਰੀਤ ਸੋ ਆਤਤ ਭਏ,
ਪਿਆਰ ਨਾਲ ਸਤਿਗੁਰਾਂ ਨੂੰ ਪਵਨ ਝੱਲਣ ਲੱਗੇ, ਮਹਾਰਾਜ ਜੀ ਨੂੰ ਹਵਾ ਝੱਲਣ ਲੱਗੇ ਹਨ।
ਸੁੰਦਰ ਮ੍ਰਿਦੁਲ ਚਰਨ ਕੋ ਗਹਿ ਕੈ,
ਔਰ ਮਹਾਰਾਜ ਭਾਈ ਸੱਧੂ ਜੀ ਸਤਿਗੁਰਾਂ ਦੇ ਪਵਿੱਤਰ ਪਾਵਨ ਚਰਨ ਕਮਲ ਪਕੜ ਕੇ,
ਜਾਪਤ ਚੌਪ ਚਾਰ ਕੋ ਚਹਿ ਕੈ,
ਪਿਆਰ ਨਾਲ ਭਾਈ ਸੱਧੂ ਜੀ ਮੁੱਠੀ ਚਾਪੀ ਕਰਨ ਲੱਗੇ, ਗੁਰੂ ਸਾਹਿਬ ਦੇ ਚਰਨ ਦਬਾਉਣ ਲੱਗੇ। ਤੇ ਭਾਈ ਸੱਧੂ ਦੀ ਘਰਵਾਲੀ ਪੱਖਾ ਝੱਲਣ ਲੱਗੀ ਹੈ। ਗਰਮੀਆਂ ਦੇ ਦਿਨ ਸਨ, ਜੇਠ ਦਾ ਮਹੀਨਾ ਸੀ, ਜਦੋਂ ਸਾਹਿਬਾਂ ਨੇ ਸ਼ਹਾਦਤ ਪ੍ਰਾਪਤ ਕੀਤੀ ਹੈ ਉਸੇ ਮਹੀਨੇ ਦਾ ਇਹ ਬਚਨ ਹੈ। ਤੇ ਪੱਖਾ ਝੱਲ ਰਹੀ ਹੈ ਭਾਈ ਸੱਧੂ ਦੀ ਘਰਵਾਲੀ, ਔਰ ਭਾਈ ਸੱਧੂ ਜੀ ਨੇ ਗੁਰੂ ਸਾਹਿਬ ਦੇ ਚਰਨ ਪਕੜੇ ਨੇ, ਔਰ ਚਰਨ ਪਕੜ ਕੇ ਮੁੱਠੀ ਚਾਪੀ ਕਰ ਰਹੇ ਨੇ।
ਜਿਸ ਜਿਸ ਸਿੱਖ ਕੋ ਸੁਧ ਤਬ ਹੋਈ, ਦਰਸ਼ਨ ਕੋ ਆਏ ਸਭ ਕੋਈ।
ਲਾਹੌਰ ਸ਼ਹਿਰ ਦੇ ਵਿੱਚ ਜਿਹੜੇ ਜਿਹੜੇ ਸਿੱਖ ਨੂੰ ਖਬਰ ਮਿਲੀ ਕਿ ਸਤਿਗੁਰੂ ਜੀ ਆਏ ਨੇ ਤੇ ਭਾਈ ਸੱਧੂ ਦੇ ਘਰ ਮਹਾਰਾਜ ਜੀ ਨੇ ਟਿਕਾਣਾ ਕੀਤਾ, ਨਿਵਾਸ ਕੀਤਾ, ਸੁਣ ਸੁਣ ਕੇ ਸਿੱਖਾਂ ਦੀਆਂ ਵਹੀਰਾਂ ਆਉਣ ਲੱਗੀਆਂ, ਸੁਣ ਸੁਣ ਕੇ ਸਿੱਖ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਉਮੜ ਉਮੜ ਕੇ ਆਉਣ ਲੱਗੇ।
ਧਰ ਧਰ ਭੇਟ ਬੰਦਨਾ ਠਾਨੇ, ਮਨੋ ਕਾਮਨਾ ਬਿਨੇ ਬਖਾਨੇ,
ਭੇਟਾਵਾਂ ਧਰ ਧਰ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਵੰਦਨਾ ਕਰਨ ਲੱਗੇ ਨੇ, ਔਰ ਆਪੋ ਆਪਣੀਆਂ ਮਨੋ ਕਾਮਨਾਵਾਂ ਸਤਿਗੁਰਾਂ ਦੇ ਚਰਨਾਂ ਚ ਆ ਕੇ ਜ਼ਾਹਰ ਕਰਨ ਲੱਗੇ ਹਨ।
ਇਸੀ ਪ੍ਰਕਾਰ ਨਿਸਾ ਵੱਡ ਗਈ,
ਇਦਾਂ ਕਾਫੀ ਰਾਤ ਹੋ ਗਈ, ਸਿੱਖਾਂ ਨੂੰ ਦਰਸ਼ਨ ਮਹਾਰਾਜ ਜੀ ਦਿੰਦੇ ਰਹੇ, ਸਭ ਦੀਆਂ ਮਨੋ ਕਾਮਨਾਵਾਂ ਸਾਹਿਬ ਪੂਰੀਆਂ ਕਰਦੇ ਰਹੇ, ਕਾਫੀ ਰਾਤ ਹੋ ਗਈ ਬੈਠਿਆਂ।
ਸੁਖ ਸੇ ਜਾ ਪਰ ਨਿੰਦਰਾ ਲਈ,
ਫਿਰ ਮਹਾਰਾਜ ਜੀ ਨੇ ਸਭ ਨੂੰ ਵਿਦਾ ਕੀਤਾ, ਔਰ ਬੜੇ ਸੋਹਣੇ ਸੁਖ ਆਸਣਾਂ ਦੇ ਉੱਤੇ ਮਹਾਰਾਜ ਜੀ ਨੇ ਸੇਜਾ ਤੇ ਬਿਰਾਜਮਾਨ ਹੋਣਾ ਕੀਤਾ।
ਨਿਕਟ ਸਿੱਖ ਸਭਈ ਪਰ ਸੋਏ,
ਸਤਿਗੁਰਾਂ ਦੇ ਨਾਲ ਸਿੱਖ ਸਨ ਉਹ ਮਹਾਰਾਜ ਜੀ ਦੇ ਲਾਗੇ ਸਭ ਲੇਟ ਗਏ ਨੇ।
ਵਿਧੀ ਚੰਦ ਆਦਤ ਜੋਏ,
ਭਾਈ ਵਿਧੀ ਚੰਦ ਜੇਠਾ, ਭਾਈ ਪੈੜਾ, ਭਾਈ ਲੰਗਾਹ ਜੀ ਹੋਣੀ ਮਹਾਰਾਜ ਜੀ ਦੇ ਨਾਲ ਹੀ ਜਿੱਥੇ ਲਾਗੇ ਜਗ੍ਹਾ ਮਿਲੀ ਉੱਥੇ ਲੇਟ ਗਏ, ਉੱਥੇ ਉਹ ਵੀ ਆਰਾਮ ਕਰਨ ਲੱਗੇ।
ਜਾਮ ਜਾਮਨੀ ਜਾਗਰਨ ਕੀਨ,
ਇੱਕ ਪਹਿਰ ਰਾਤ ਰਹਿੰਦੇ ਅੰਮ੍ਰਿਤ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਜਾਗੇ ਹਨ।
ਤਨ ਸ਼ਨਾਨ ਜਲ ਨਿਰਮਲ ਸਾਥ,
ਸੋਚਾ ਚਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕੀਤਾ ਹੈ, ਔਰ ਬੜੇ ਨਿਰਮਲ ਤੇ ਪਵਿੱਤਰ ਜਲ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ਼ਨਾਨ ਕੀਤਾ।
ਇੱਕ ਚਿੱਤ ਬੈਠ ਰਹੇ ਗੁਰਨਾਥ,
ਪਾਨ ਕਰਕੇ ਪਲੰਘੇ ਤੇ ਆ ਕੇ ਸਤਿਗੁਰੂ ਬੈਠ ਗਏ ਨੇ। ਇੱਕ ਮਨ ਇੱਕ ਚਿੱਤ ਹੋ ਕੇ ਮਹਾਰਾਜ ਜੀ ਆਪਣੇ ਧਿਆਨ ਵਿੱਚ ਆਪਣੀ ਸਮਾਧੀ ਚ ਲੀਨ ਹੋਏ ਹਨ।
ਉਹਨੇ ਪ੍ਰਕਾਸ਼ ਪਇਓ ਰਵ ਚੜਿਓ,
ਬੈਠਿਆਂ ਬੈਠਿਆਂ ਕਹਿੰਦੇ ਸਮਾਧੀ ਵਿੱਚ ਦਿਨ ਚੜ ਗਿਆ, ਸੂਰਗ ਦਾ ਪ੍ਰਕਾਸ਼ ਹੋ ਗਿਆ।
ਸਭ ਸੰਗਤ ਸੁਣ ਸੁਣ ਮੁੱਤ ਬੜਿਓ,
ਸੰਗਤ ਨੂੰ ਹੁਣ ਲਾਹੌਰ ਸਾਰੇ ਵਿੱਚ ਖਬਰ ਹੋ ਗਈ ਕਿ ਸਤਿਗੁਰੂ ਜੀ ਲਾਹੌਰ ਸ਼ਹਿਰ ਆਏ ਹੋਏ ਨੇ, ਤੇ ਸਾਰੀ ਸੰਗਤ ਦੇ ਮਨ ਚ ਬੜੀ ਖੁਸ਼ੀ ਹੋਈ ਕਿ ਗੁਰੂ ਸਾਹਿਬ ਜੀ ਦੇ ਚੱਲ ਕੇ ਦਰਸ਼ਨ ਕਰੀਏ।
ਆਏ ਆਏ ਦਰਸ਼ਨ ਕੋ ਕਰੇ,
ਇਹਦਾ ਵਾਰੋ ਵੇਰੀ ਆ ਕੇ ਸਿੱਖ ਧੰਨ ਗੁਰੂ ਅਰਜਨ ਸਾਹਿਬ ਜਗਤ ਗੁਰੂ ਨਾਥ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਦਰਸ਼ਨ ਕਰਨ ਲੱਗੇ ਹਨ।
ਬੰਦੇ ਚਰਨ ਉਪਾਇਨ ਤਰੇ,
ਆ ਕੇ ਸਤਿਗੁਰਾਂ ਦੇ ਚਰਨਾਂ ਨੂੰ ਵੰਦਨਾ ਕਰਦੇ, ਨਮਸਕਾਰਾਂ ਕਰਦੇ ਨੇ, ਔਰ ਅਨੇਕ ਪ੍ਰਕਾਰ ਦੀਆਂ ਸੁੰਦਰ ਭੇਟਾਵਾਂ ਸਤਿਗੁਰਾਂ ਦੇ ਚਰਨਾਂ ਚ ਭੇਟ ਕਰਦੇ ਹਨ।
ਤਬੈ ਅਰਥ ਮਲ ਚਲ ਕਰ ਆਇਓ,
ਦਿਨ ਚੜ ਗਿਆ, ਸੰਗਤ ਦਰਸ਼ਨ ਕਰਨ ਆ ਰਹੀ ਹੈ, ਵਾਰੋ ਵੇਰੀ ਸਿੱਖ ਆ ਰਹੇ ਨੇ ਜਾ ਰਹੇ ਨੇ। ਇੰਨੇ ਨੂੰ ਬਾਬਾ ਅਰਥਮੱਲ ਜੀ ਗੋਇੰਦਵਾਲ ਸਾਹਿਬ ਤੋਂ ਚੱਲ ਕੇ, ਕਿਉਂਕਿ ਸਤਿਗੁਰਾਂ ਨੇ ਇਹਨਾਂ ਨੂੰ ਸੱਦਾ ਭੇਜਿਆ ਸੀ, ਆਪਣੇ ਕੋਲ ਬੁਲਾਇਆ ਸੀ, ਤੋ ਬਾਬਾ ਅਰਥਮੱਲ ਜੀ ਵੀ ਇੰਨੇ ਨੂੰ ਚੱਲਦੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਭਾਈ ਸੱਧੂ ਦੇ ਘਰ ਹੀ ਮਹਾਰਾਜ ਜੀ ਕੋਲ ਆ ਪਹੁੰਚੇ।
ਮਿਲਿਓ ਪ੍ਰੇਮ ਕਰ ਸੀਸ ਨਿਵਾਇਓ।
ਬਾਬਾ ਅਰਥਮੱਲ ਜੀ ਨੇ ਬੜੇ ਪਿਆਰ ਨਾਲ ਪ੍ਰੇਮ ਨਾਲ ਆ ਕੇ ਸਤਿਗੁਰਾਂ ਨੂੰ ਮਿਲਾਪ ਕੀਤਾ ਔਰ ਸਾਹਿਬਾਂ ਦੇ ਪਵਿੱਤਰ ਚਰਨਾਂ ਤੇ ਆ ਕੇ ਸੀਸ ਝੁਕਾ ਕੇ ਮੱਥਾ ਟੇਕਿਆ।
ਜੇਠੋ ਪੁੱਤਰ ਮੋਹਰੀ ਕੇਰਾ।
ਬਾਬਾ ਅਰਥਮੱਲ ਜੀ ਬਾਬਾ ਮੋਹਰੀ ਜੀ ਦੇ ਵੱਡੇ ਪੁੱਤਰ ਸੀ। ਬਾਬਾ ਮੋਹਰੀ ਜੀ ਗੁਰੂ ਅਮਰਦਾਸ ਸਾਹਿਬ ਦੇ ਛੋਟੇ ਸਾਹਿਬਜ਼ਾਦੇ ਸਨ, ਉਹਨਾਂ ਦੇ ਪੁੱਤਰ ਸੀ ਬਾਬਾ ਅਰਥਮੱਲ ਜੀ। ਬਾਬਾ ਮੋਹਰੀ ਜੀ ਦੇ ਵੱਡੇ ਪੁੱਤਰ ਸਨ ਬਾਬਾ ਅਰਥਮੱਲ ਜੀ। ਤਿਨ੍ਹਾਂ ਨੇ ਗੁਰੂ ਸਾਹਿਬ ਦੇ ਚਰਨਾਂ 'ਚ ਆ ਕੇ ਨਮਸਕਾਰ ਕੀਤੀ ਹੈ, ਮੱਥਾ ਟੇਕਿਆ ਹੈ।
ਪਰ ਕਰ ਅੰਕ ਮਿਲੇ ਤਿਸ ਬੇਰਾ।
ਗੁਰੂ ਜੀ ਗੱਲ ਵਕੜੀ ਪਾ ਕੇ ਮਿਲੇ ਨੇ। ਦੁਨਿਆਵੀ ਰਿਸ਼ਤਾ ਸਤਿਗੁਰਾਂ ਦਾ ਭਰਾਵਾਂ ਦਾ ਹੀ ਲੱਗਦਾ ਸੀ, ਮਾਮੇ ਦੇ ਪੁੱਤਰ ਸਨ। ਇਸ ਕਰਕੇ ਸਤਿਗੁਰੂ ਜੀ ਬੜੇ ਪਿਆਰ ਨਾਲ ਗੱਲ ਵਕੜੀ ਪਾ ਕੇ ਬਾਬਾ ਅਰਥਮੱਲ ਜੀ ਨਾਲ ਮਿਲੇ ਨੇ।
ਸਾਦਰ ਨਿਕਟ ਬਿਠਾਵਨ ਕਰਿਓ।
ਸਤਿਕਾਰ ਨਾਲ ਬੜੇ ਅਦਬ ਨਾਲ ਸਤਿਗੁਰਾਂ ਨੇ ਬਾਬਾ ਅਰਥਮੱਲ ਜੀ ਨੂੰ ਆਪਣੇ ਨੇੜੇ ਬਿਠਾਇਆ ਹੈ।
ਪ੍ਰਿਥਕ ਸਬਨ ਤੇ ਹੋਏ ਹਿਤ ਧਰਿਓ।
ਸਤਿਗੁਰੂ ਜੀ ਸਭ ਤੋਂ ਵੱਖਰੇ ਹੋ ਗਏ ਬਾਬਾ ਅਰਥਮੱਲ ਜੀ ਨਾਲ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕੋਈ ਗੁਰਮਤਾ ਕਰਨਾ ਚਾਹੁੰਦੇ ਨੇ, ਗੁਰਮਤਾ ਜਿਹੜਾ ਸੀ ਉਹ ਮਹਾਰਾਜ ਸੱਚੇ ਪਾਤਸ਼ਾਹ ਗੁਪਤ ਰੂਪ 'ਚ ਕਰਨਾ ਚਾਹੁੰਦੇ ਸੀ। ਇਸ ਕਰਕੇ ਸਾਰੀ ਸੰਗਤ ਵੱਲੋਂ ਇੱਕ ਵਾਰ ਮਹਾਰਾਜ ਜੀ ਇਕਾਂਤ ਵਿੱਚ ਚਲੇ ਗਏ ਨੇ ਔਰ ਬਾਬਾ ਅਰਥਮੱਲ ਜੀ ਨਾਲ ਬੈਠ ਕੇ ਸਤਿਗੁਰੂ ਜੀ ਬਚਨ ਕਰ ਰਹੇ ਨੇ।
ਜਿਸ ਪ੍ਰਕਾਰ ਕੋ ਕਾਰਨ ਕਰਨਾ।
ਜਿਸ ਪ੍ਰਕਾਰ ਦਾ ਜਿਹੜਾ ਕਾਰਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਥੇ ਕਰਨ ਆਏ ਸਨ।
ਨਿਕਟ ਅਰਥਮੱਲ ਕੇ ਸੋ ਵਰਨਾ।
ਸਤਿਗੁਰਾਂ ਨੇ ਉਹ ਸਾਰਾ ਕਾਰਨ ਬਾਬਾ ਅਰਥਮੱਲ ਜੀ ਕੋਲ ਦੱਸਿਆ ਕਿ ਸਾਡਾ ਇੱਥੇ ਆਉਣ ਦਾ ਕਾਰਨ ਕੀ ਹੈ, ਇੱਥੇ ਆਉਣ ਵਾਲੇ ਸਮੇਂ 'ਚ ਕੀ ਖੇਡ ਵਰਤਣੀ ਹੈ, ਅੰਤਰਯਾਮੀ ਸਤਿਗੁਰਾਂ ਕੋਲੋਂ ਕਿਹੜਾ ਕੁਝ ਲੁਕਿਆ ਸੀ। ਮਹਾਰਾਜ ਜੀ ਨੇ ਬਾਬਾ ਅਰਥਮੱਲ ਜੀ ਨੂੰ ਸਾਰਾ ਕੁਝ ਦੱਸਿਆ, ਸਾਰੀਆਂ ਗੱਲਾਂ ਤੇ ਚਾਨਣਾ ਪਾ ਕੇ ਦੱਸਿਆ ਹੈ।
ਹਮਰੇ ਤਨ ਕੋ ਹੈ ਅਬ ਅੰਤ।
ਜੀ ਕਹਿਣ ਲੱਗੇ ਬਾਬਾ ਅਰਥਮੱਲ ਜੀ ਹੁਣ ਸਾਡੇ ਸਰੀਰ ਦਾ ਅੰਤਮ ਸਮਾਂ ਆ ਗਿਆ ਹੈ, ਇੱਥੇ ਅਸੀਂ ਲਾਹੌਰ ਆਏ ਹਾਂ, ਇੱਥੇ ਹੁਣ ਸਾਡੇ ਤਨ ਦਾ ਜਿਹੜਾ ਅੰਤਮ ਸਮਾਂ ਹੈ ਉਹ ਆ ਪਹੁੰਚਿਆ ਹੈ।
ਤਜਬੈ ਕੋ ਸਭ ਸੁਣੋ ਬਿਰਤੰਤ।
ਹੁਣ ਅਸੀਂ ਆਪਣਾ ਇਹ ਤਨ ਤਿਆਗ ਦੇਣਾ, ਸਰੀਰ ਤਿਆਗ ਦੇਣਾ, ਇਹਦਾ ਬਿਰਤੰਤ ਹੁਣ ਤੁਸੀਂ ਚੰਗੀ ਤਰ੍ਹਾਂ ਧਿਆਨ ਨਾਲ ਸੁਣ ਲਵੋ।
ਮਹਾਵਿਰੋਧੀ ਅਮਰੇ ਜੇ ਹੈ।
ਸਾਡੇ ਬੜੇ ਬੜੇ ਵੱਡੇ ਵਿਰੋਧੀ ਨੇ, ਚੰਦੂ ਵਰਗੇ ਬਾਦਸ਼ਾਹ ਜਹਾਂਗੀਰ ਵੀ ਸਾਡਾ ਬੜਾ ਵਿਰੋਧੀ ਬਣਿਆ ਹੋਇਆ, ਹੋਰ ਵੀ ਉਹਦੇ ਤੋਂ ਇਲਾਵਾ ਬਹੁਤ ਸਾਰੇ ਨਾਇਬ ਅਫਸਰ ਨੇ ਇੱਥੇ ਜਿਹੜੇ ਸਾਡੇ ਨਾਲ ਵਿਰੋਧ ਕਰਦੇ ਨੇ, ਬੜੇ ਬੜੇ ਵੱਡੇ ਵਿਰੋਧੀ ਨੇ ਇਸ ਜਗ੍ਹਾ ਉੱਤੇ ਸਾਡੇ।
ਸਿਰੇ ਅਪਰਾਧ ਤਿਨੋ ਕੋ ਦੇ ਹੈ।
ਅਸੀਂ ਉਹਨਾਂ ਵਿਰੋਧੀਆਂ ਦੇ ਸਿਰ ਤੇ ਅਪਰਾਧ ਦੇ ਕੇ ਭਾਵ ਉਹਨਾਂ ਦੇ ਸਿਰ ਤੇ ਦੋਸ਼ ਲਾ ਦੇਣਾ, ਆਪਣੇ ਸਰੀਰ ਨੂੰ ਤਿਆਗਣਾ ਤਾਂ ਅਸੀਂ ਹੈ ਹੀ ਹੈ, ਆਖਿਰਕਾਰ ਇਹ ਤਨ ਤਾਂ ਤਿਆਗਣਾ ਹੀ ਹੈ, ਪਰ ਅਸੀਂ ਇੱਥੇ ਇਸ ਸਰੀਰ ਨੂੰ ਤਿਆਗ ਕੇ ਆਪਣੇ ਵਿਰੋਧੀਆਂ ਦੇ ਸਿਰ ਦੇ ਉੱਤੇ ਅਸੀਂ ਆਪਣੇ ਤਨ ਨੂੰ ਤਿਆਗਣ ਦਾ ਦੋਸ਼ ਲਾਉਣਾ ਹੈ।
ਅਪਰਾਧੀ ਜਬ ਹੋ ਵਿਸਾਲਾ, ਉਚਿਤ ਸਜਾਏ ਬਣੇ ਤਿਸ ਕਾਲਾ।
ਸਾਡਾ ਉਹ ਵਿਰੋਧੀ ਅਪਰਾਧੀ ਹੋਵੇਗਾ ਇਸ ਜਗਤ 'ਚ ਬੜਾ ਵੱਡਾ, ਉਹਦੇ ਕੋਲੋਂ ਅਪਰਾਧ ਹੋਵੇਗਾ, ਸਾਡੇ ਸ਼ਹਾਦਤ ਦਾ ਉਹ ਕਾਰਨ ਬਣੇਗਾ, ਫਿਰ ਉਹਨੂੰ ਆਉਣ ਵਾਲੇ ਸਮੇਂ 'ਚ ਤਦੇ ਉਚਿਤ ਸਜ਼ਾ ਮਿਲੇਗੀ ਨਾ, ਜੇ ਉਹ ਅਪਰਾਧੀ ਹੋਵੇਗਾ। ਅਪਰਾਧੀ ਨੂੰ ਫਿਰ ਸਾਡੇ ਇਸ ਅਪਰਾਧ ਕਰਕੇ ਉਹਨੂੰ ਭਿਆਨਕ ਸਜ਼ਾ ਮਿਲੇਗੀ, ਉਹਨੂੰ ਭਾਰੀ ਦੰਡ ਮਿਲੇਗਾ।
ਸ਼੍ਰੀ ਹਰਗੋਬਿੰਦ ਚੰਦ ਬਿਲੰਦੇ।
ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜਿਹੜੇ ਸਾਡੇ ਸਾਹਿਬਜ਼ਾਦੇ ਸਪੁੱਤਰ ਨੇ, ਉਹ ਬੜੇ ਬਿਲੰਦ, ਬੜੇ ਬਲੀ, ਬੜੇ ਬਲਵਾਨ ਤੇ ਸੂਰੇ ਹੋਣਗੇ।
ਸੰਕਟ ਦੇ ਦੁਸ਼ਟ ਹੱਥ ਬ੍ਰਿੰਦੇ।
ਆਉਣ ਵਾਲੇ ਸਮੇਂ 'ਚ ਦੁਸ਼ਟਾਂ ਨੂੰ ਸੰਕਟ ਦੇਣਗੇ, ਜਿਹੜੇ ਦੁਸ਼ਟ ਹੁਣ ਸਾਨੂੰ ਸੰਕਟ ਦੇਣਗੇ। ਇਸ਼ਾਰਾ ਮਹਾਰਾਜ ਜੀ ਚੰਦੂ ਵੱਲ ਕਰ ਰਹੇ ਨੇ ਕਿ ਚੰਦੂ ਨੇ ਸਾਨੂੰ ਤਸੀਹੇ ਦੇਣੇ ਨੇ, ਤੇ ਜਿਹੜਾ ਦੁਸ਼ਟ ਹੁਣ ਸਾਨੂੰ ਸਜ਼ਾ ਦੇਵੇ, ਸਾਨੂੰ ਤਸੀਹੇ ਦੇਵੇਗਾ, ਉਹਨੂੰ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸਜ਼ਾ ਦੇਣਗੇ, ਉਹਨੂੰ ਅਨੇਕ ਪ੍ਰਕਾਰ ਦੇ ਤਸ਼ੱਦਦ ਝੱਲਣੇ ਪੈਣਗੇ।
ਸੁਨਤ ਅਰਥ ਮਲ ਪੂਜਨ ਕਰੇ।
ਜਦੋਂ ਮਹਾਰਾਜ ਜੀ ਨੇ ਇਹ ਬਚਨ ਕਹੇ, ਸੁਣ ਕੇ ਬਾਬਾ ਅਰਥ ਮਲ ਜੀ ਬੋਲੇ, ਧੰਨ ਗੁਰੂ ਅਰਜਨ ਸਾਹਿਬ ਸੱਚੀ ਪਾਤਸ਼ਾਹ ਨੂੰ ਕਹਿਣ ਲੱਗੇ,
ਕਹੋ ਮੋਏ ਕਿਮ ਤਨ ਪਰ ਹਰੇ।
ਮਹਾਰਾਜ ਸੱਚੇ ਪਾਤਸ਼ਾਹ ਜੀ, ਆਪ ਜੀ ਕਿਰਪਾ ਕਰਕੇ ਮੈਨੂੰ ਦੱਸੋ, ਦੱਸੋ ਤਾਂ ਸਹੀ ਕਿ ਆਪ ਜੀ ਇੱਥੇ ਅਚਾਨਕ ਕਿਵੇਂ ਸਰੀਰ ਤਿਆਗਣ ਲੱਗੇ? ਆਪ ਜੀ ਦੇ ਸਰੀਰ ਨੂੰ ਕੁਝ ਨਹੀਂ ਹੋਇਆ, ਚੰਗੇ ਭਲੇ ਆਪ ਜੀ ਦੇ ਸਰੀਰ ਦੇ ਲੱਛਣ ਨੇ, ਪਰ ਮਹਾਰਾਜ ਆਪ ਜੀ ਇੱਥੇ ਕਿਵੇਂ ਸਰੀਰ ਤਿਆਗੋਗੇ, ਕਿਵੇਂ ਹੋਵੇਗਾ?
ਸ਼੍ਰੀ ਅਰਜਨ ਸਭ ਗਾਥ ਬਖਾਨੀ।
ਸੁਣ ਕੇ ਗੁਰੂ ਅਰਜਨ ਸਾਹਿਬ ਜੀ ਨੇ ਫਿਰ ਸਾਰੀ ਗੱਲ ਬਾਬਾ ਅਰਥਮਾਲ ਜੀ ਨੂੰ ਦੱਸੀ, ਕਹਿਣ ਲੱਗੇ,
ਚੰਦੂ ਦੂਤੀ ਕਰਤ ਮਹਾਨੀ।
ਮਹਾਰਾਜ ਜੀ ਕਹਿਣ ਲੱਗੇ, ਬਾਬਾ ਅਰਥਮਾਲ ਜੀ, ਇੱਥੇ ਸਾਡਾ ਸਭ ਤੋਂ ਵੱਡਾ ਵਿਰੋਧੀ ਹੈ ਚੰਦੂ, ਤੇ ਚੰਦੂ ਨੇ ਸਾਡੀ ਦੂਤੀ, ਕਹਿੰਦੇ ਨੇ ਚੁਗਲੀ ਨੂੰ, ਚੰਦੂ ਨੇ ਸਾਡੀ ਬਾਦਸ਼ਾਹ ਜਹਾਂਗੀਰ ਦੇ ਕੋਲ ਦੂਤੀ ਕੀਤੀ ਆ, ਚੁਗਲੀ ਕੀਤੀ ਹੈ।
ਪ੍ਰਥਮ ਕਹਿ ਤੇ ਚੋਰ ਲਗਾਵੇ।
ਪਹਿਲਾਂ ਚੰਦੂ ਨੇ ਚੁਗਲੀ ਕੀਤੀ ਬਾਦਸ਼ਾਹ ਦੇ ਕੋਲ ਕਿ ਗੁਰੂ ਅਰਜਨ ਸਾਹਿਬ ਨੇ ਆਪਣੇ ਕੋਲ ਚੋਰ ਰੱਖੇ ਹੋਏ ਨੇ, ਤੇ ਅਸੀਂ ਚੋਰ ਆਪਣੇ ਕੋਲ ਰੱਖ ਕੇ ਚੋਰਾਂ ਨੂੰ ਭੇਜਦੇ ਹਾਂ, ਤੇ ਚੋਰ ਸਾਡੇ ਕਹਿਣ ਤੇ ਲੋਕਾਂ ਦੇ ਘਰਾਂ ਚ ਚੋਰੀਆਂ ਕਰਦੇ ਨੇ।
ਸ਼ਾਹ ਸਮਾਜ ਮਿਲੇ ਚੋਰਵਾਵੇ।
ਇਹ ਜਿਹੜਾ ਬਾਦਸ਼ਾਹ ਦਾ ਸਾਜੋ ਸਮਾਨ ਹੈ ਉਹ ਅਸੀਂ ਚੋਰਾਂ ਕੋਲੋਂ ਚੋਰੀ ਕਰਵਾਉਂਦੇ, ਇਹ ਦੋਸ਼, ਇਹ ਚੁਗਲੀ ਜਿਹੜੀ ਹੈ ਚੰਦੂ ਨੇ ਸਾਡੀ ਕੀਤੀ ਹੈ, ਜਿਹੜੀ ਹੈ ਨਹੀਂ ਦੋਸ਼ ਹੀ ਰੋਪਿਆ ਕਿ ਗੁਰੂ ਅਰਜਨ ਸਾਹਿਬ ਨੇ ਆਪਣੇ ਕੋਲ ਚੋਰ ਰੱਖੇ ਹੋਏ ਨੇ, ਔਰ ਉਹਨਾਂ ਚੋਰਾਂ ਨੂੰ ਭੇਜ ਕੇ ਉਹ ਜਿਹੜਾ ਬਾਦਸ਼ਾਹ ਦਾ ਸਾਜੋ ਸਮਾਨ ਹੈ ਉਹਨੂੰ ਚੋਰੀ ਕਰਵਾਉਂਦੇ ਹਨ।
ਉਹਨੇ ਸਜ਼ਾ ਦਾ ਇੱਕ ਚੱਲ ਆਇਓ।
ਦੂਜੀ ਚੁਗਲੀ ਇਹਨੇ ਇਹ ਲਾਈ ਹੈ ਕਿ ਬਾਦਸ਼ਾਹ ਜਹਾਂਗੀਰ ਦਾ ਇੱਕ ਪੁੱਤਰ ਸੀ ਸਹਿਜਾਦਾ ਖੁਸਰੋ, ਉਹ ਚੱਲ ਕੇ ਸਾਡੇ ਕੋਲ ਆਇਆ ਸੀ, ਬਾਦਸ਼ਾਹ ਨੇ ਉਹਨੂੰ ਆਪਣੇ ਕੋਲੋਂ ਕੱਢਿਆ ਹੋਇਆ ਸੀ, ਉਹਨੂੰ ਦੇਸ਼ ਨਿਕਾਲਾ ਦਿੱਤਾ ਹੋਇਆ ਸੀ ਬਾਗੀ ਜਾਣ ਕੇ, ਉਹ ਸਾਡੇ ਕੋਲ ਚੱਲ ਕੇ ਆਇਆ ਸੀ।
ਦੀਨ ਜਾਨ ਤੇ ਭੋਜਨ ਖਵਾਇਓ।
ਬੜਾ ਗਰੀਬ ਤੇ ਨਿਮਾਣਾ ਬਣ ਕੇ ਸਾਡੇ ਕੋਲ ਆਇਆ ਤੇ ਅਸੀਂ ਉਹਨੂੰ ਭੋਜਨ ਛਕਾਇਆ ਸੀ, ਗੁਰੂ ਕੇ ਲੰਗਰਾਂ ਵਿੱਚ ਉਹਨੂੰ ਭੋਜਨ ਛਕਾਇਆ ਹੈ।
ਇਹ ਦੂਤੀ ਕੀ ਨਸਮਤ ਮੰਦ।
ਮਾੜੀ ਮਤ ਵਾਲੇ ਨੇ ਇਹ ਵੀ ਚੁਗਲੀ ਕਰ ਦਿੱਤੀ ਹੈ ਬਾਦਸ਼ਾਹ ਕੋਲ ਕਿ ਬਾਦਸ਼ਾਹ ਤੇਰਾ ਜਿਹੜਾ ਬਾਗੀ ਹੈ ਤੇਰਾ ਪੁੱਤਰ ਉਹਨੂੰ ਗੁਰੂ ਅਰਜਨ ਸਾਹਿਬ ਨੇ ਰੋਟੀ ਖਵਾਈ ਆ, ਉਹਨੂੰ ਪ੍ਰਸ਼ਾਦਾ ਚਕਾਇਆ।
ਸ਼ਾਹ ਸਿਖਾਏ ਰਿਸਾਏ ਬਿਲੰਦ।
ਤਾਂ ਬਾਦਸ਼ਾਹ ਨੂੰ ਇਹੋ ਜਿਹੀਆਂ ਚੁਗਲੀਆਂ ਲਾ ਕੇ ਚੰਦੂ ਨੇ ਪੂਰਾ ਸਿਖਾਇਆ ਹੋਇਆ, ਔਰ ਉਹਨੂੰ ਸਾਡੇ ਬਰਖਿਲਾਫ ਕੀਤਾ ਹੋਇਆ।
ਦੋਏ ਲੱਖ ਲਿਖ ਦੰਡ ਪਠਾਇਓ।
ਬਾਦਸ਼ਾਹ ਨੇ ਚੰਦੂ ਦੇ ਆਖੇ ਲੱਗ ਕੇ 2 ਲੱਖ ਰੁਪਈਆ ਚਿੱਠੀ ਵਿੱਚ ਲਿਖ ਕੇ ਦੰਡ ਲਾ ਕੇ ਭੇਜ ਦਿੱਤਾ ਕਿ ਗੁਰੂ ਜੀ ਤੁਹਾਨੂੰ ਇਸ ਕਰਨੀ ਦੇ ਬਦਲੇ 2 ਲੱਖ ਰੁਪਈਆ ਦੰਡ ਦੇਣਾ ਪਵੇਗਾ।
ਐਦੀ ਲੈ ਹਮਰੇ ਡਿੱਗ ਆਇਓ।
ਚਿੱਠੀ ਲੈ ਕੇ ਐਦੀ ਸਾਡੇ ਕੋਲ ਆਇਆ, 2 ਲੱਖ ਰੁਪਈਏ ਦੀ ਮੰਗ ਕਰਨ ਵਾਸਤੇ ਸਾਡੇ ਕੋਲ ਪਹੁੰਚਿਆ।
ਜਾਂ ਤੇ ਮਹਾ ਦੁਸ਼ਟ ਇਹੀ।
ਇਸ ਕਰਕੇ ਇਹ ਜਿਹੜਾ ਪਾਪੀ ਬੜਾ ਮਹਾ ਦੁਸ਼ਟ ਹੈ, ਇਹ ਬੜਾ ਵੱਡਾ ਮਹਾ ਪਾਪੀ ਹੈ।
ਦੋਸ਼ ਤਜਨ ਤਨ ਸਿਰ ਇਸ ਦੇਹੀ।
ਅਸੀਂ ਸਰੀਰ ਤਜਨ ਦਾ ਜਿਹੜਾ ਦੋਸ਼ ਹੈ ਨਾ, ਉਹ ਸਾਰਾ ਇਹਦੇ ਸਿਰ ਤੇ ਮੜ ਕੇ ਜਾਣਾ ਹੈ। ਚੰਦੂ ਦੇ ਸਿਰ ਦੇ ਉੱਤੇ ਅਸੀਂ ਆਪਣੇ ਸਰੀਰ ਨੂੰ ਤਿਆਗਣ ਦਾ ਦੋਸ਼ ਲਗਾ ਕੇ ਜਾਣਾ।
ਕਾਨੇ ਕੋਹੇ ਸਰਾਪ ਮਾਰੇ।
ਤਾਂ ਇਹ ਬਚਨ ਅਸੀਂ ਪੂਰਾ ਕਰਨਾ ਹੈ।
ਤਨ ਤਿਆਗੋ ਰਿਪ ਕਰਨ ਮਜਾਰੇ।
ਦੁਖੀਆਂ ਤੇ ਦੁਸ਼ਮਣਾਂ ਦੇ ਘਰ ਜਾ ਕੇ ਅਸੀਂ ਆਪਣਾ ਤਨ ਆਪਣਾ ਸਰੀਰ ਤਿਆਗਣਾ ਹੈ।
ਪੁਨਾ ਮਰੇ ਨਾਨੇ ਬਚ ਕਹਿਓ।
ਨਾਲੇ ਬਾਬਾ ਅਰਥਮਲ ਜੀ, ਸਾਡੇ ਨਾਨਾ ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਬਚਨ ਕਹੇ ਸਨ ਸਾਡੀ ਮਾਤਾ ਨੂੰ, ਜਦੋਂ ਗੁਰਤਾ ਗੱਦੀ ਦੇ ਰਹੇ ਸੀ ਉਦੋਂ ਸਾਡੇ ਨਾਨੇ ਗੁਰੂ ਅਮਰਦਾਸ ਸਾਹਿਬ ਨੇ ਇਹ ਬਚਨ ਕਹੇ ਸਨ।
ਮਾਤਾ ਨੇ ਜਬ ਹੀ ਵਰ ਲਿਓ।
ਸਾਡੇ ਮਾਤਾ ਜੀ ਨੇ ਵਰ ਮੰਗਿਆ ਸੀ ਸਾਡੇ ਨਾਨਾ ਜੀ ਕੋਲੋਂ, ਗੁਰੂ ਅਮਰਦਾਸ ਸਾਹਿਬ ਕੋਲੋਂ ਵਰ ਮੰਗਿਆ ਸੀ।
ਗੁਰ ਤਾਰੇ ਹਮਾਰੇ ਕਰ ਮੈਂ ਅਬਨੇ ਜਾਵੇ ਬਾਂਸੇ ਅਪਰ ਮੈਂ।
ਸਾਡੀ ਮਾਤਾ ਨੇ ਇਹ ਵਰ ਮੰਗਿਆ ਸੀ ਗੁਰੂ ਅਮਰਦਾਸ ਸਾਹਿਬ ਕੋਲੋਂ ਕਿ ਪਿਤਾ ਜੀ, ਗੁਰਤਾ ਗੱਦੀ ਮੇਰੀ ਕੁੱਲ ਚ ਰਹੇ, ਮੇਰੀ ਕੁੱਲ ਤੋਂ ਬਾਹਰ ਨਾ ਜਾਵੇ। ਇਹ ਵਰ ਮਾਤਾ ਜੀ ਨੇ ਸਾਡੇ ਨੇ ਪਿਤਾ ਗੁਰੂ ਅਮਰਦਾਸ ਸਾਹਿਬ ਜੀ ਕੋਲੋਂ ਮੰਗਿਆ ਸੀ।
ਸਲਤਾ ਜਲ ਚਲਤਾ ਤੁਮ ਰੋਕਿਓ, ਹੋਏ ਹੈ ਸੰਕਟ ਏਵ ਬਿਲੋਕਿਓ।
ਉਸ ਵੇਲੇ ਨਾਨਾ ਗੁਰੂ ਜੀ ਨੇ ਬਚਨ ਕਹੇ ਸੀ ਗੁਰੂ ਅਮਰਦਾਸ ਜੀ ਨੇ ਕਿ ਭਾਨੀ ਜੀ ਤੁਸੀਂ ਚੱਲਦੇ ਦਰਿਆ ਨੂੰ ਰੋਕ ਲਿਆ, ਇਸ ਕਰਕੇ ਹੁਣ ਰੁਕੇ ਹੋਏ ਦਰਿਆ ਕਰਕੇ ਬੜੇ ਉਪਦਰਵੀ ਹੋਣਗੇ, ਅਨੇਕ ਪ੍ਰਕਾਰ ਦੀਆਂ ਸਮੱਸਿਆਵਾਂ ਵੀ ਹੁਣ ਗੁਰੂ ਘਰ ਵਿੱਚ ਆਉਣਗੀਆਂ। ਇਹ ਬਚਨ ਉਸ ਵੇਲੇ ਨਾਨਾ ਗੁਰੂ ਅਮਰਦਾਸ ਸਾਹਿਬ ਨੇ ਕੀਤੇ ਸਨ ਆਉਣ ਵਾਲੇ ਭਵਿੱਖ ਦੇ ਸਮੇਂ ਨੂੰ ਜਾਣ ਕੇ।
ਸੋ ਅਬ ਫੁਰੇ ਕਰੇ ਹਮ ਸਾਚੇ, ਸਮੇਂ ਨਿਕਟ ਤੇ ਤਨ ਨੇ ਬਾਚੇ।
ਉਹ ਬਚਨ ਪੂਰੇ ਕਰਨੇ ਅਸੀਂ ਚਾਹੁੰਦੇ ਹਾਂ ਕਿ ਉਹ ਬਚਨ ਗੁਰੂ ਸਾਹਿਬ ਦੇ ਵੀ ਪੂਰੇ ਹੋਣੇ ਨੇ, ਇਸ ਕਰਕੇ ਹੁਣ ਸਮਾਂ ਆ ਗਿਆ ਕਿ ਅਸੀਂ ਦੁਖੀਆਂ ਦੁਸ਼ਮਣਾਂ ਦੇ ਘਰ ਜਾ ਕੇ ਆਪਣਾ ਤਨ ਤਿਆਗੀਏ।
ਸੋ ਸਭ ਕਾਰਨ ਆਏ ਮਿਲੇ ਹੈ, ਅਬ ਤਨ ਤਿਆਗਨ ਲਖਿਓ ਭਲੇ ਹੈ।
ਸਾਰੇ ਕਾਰਨ ਬਾਬਾ ਅਰਥਮੱਲ ਜੀ ਆ ਬਣੇ ਨੇ, ਇਸ ਕਰਕੇ ਹੁਣ ਇਹ ਸਰੀਰ ਨੂੰ ਤਿਆਗਣਾ ਹੀ ਭਲਾ ਹੈ ਕਿ ਅਸੀਂ ਹੁਣ ਇਹ ਸਰੀਰ ਤਿਆਗ ਦਈਏ, ਇਹਦੇ ਵਿੱਚ ਹੀ ਭਲਾ ਹੈ।
ਸੁਨਤ ਅਰਥਮੱਲ ਸ਼ੋਕ ਵਿਸਾਲਾ
ਕਿ ਬਾਬਾ ਅਰਥਮੱਲ ਜੀ ਬੜੇ ਸ਼ੋਕਾਂ ਤੋਂ ਰੋਏ। ਬਾਬਾ ਅਰਥਮੱਲ ਜੀ ਦੀਆਂ ਸੁਣ ਕੇ ਅੱਖਾਂ ਭਰ ਆਈਆਂ।
ਰੁਚਰ ਬਿਲੋਚਨ ਤੇ ਜਲ ਡਾਲਾ,
ਸੋਹਣੇ ਨੇਤਰ ਬਾਬੇ ਅਰਥਮੱਲ ਦੇ ਨੇਤਰਾਂ ਚੋਂ ਜਲ ਵਹਿਣ ਲੱਗ ਪਿਆ ਇਹ ਸੁਣ ਕੇ।
ਹੇ ਪ੍ਰਭੂ ਤੁਮ ਅਲੇਪ ਸਭ ਸਮੇਂ,
ਹੇ ਪ੍ਰਭੂ ਜੀ ਤੁਸੀਂ ਤਾਂ ਹਰ ਸਮੇਂ ਅਲੇਪ ਹੋ, ਤੁਹਾਨੂੰ ਕਿਸੇ ਦਾ ਕੋਈ ਲੇਸ਼ ਮਾਤਰ ਲੇਪ ਨਹੀਂ ਹੈ।
ਦਰਸ ਲਾਭ ਸੁਖ ਜੋ ਬੜ ਹਮੈ,
ਮਹਾਰਾਜ ਸਾਨੂੰ ਆਪ ਜੀ ਦੇ ਦਰਸ਼ਨਾਂ ਦਾ ਬੜਾ ਵੱਡਾ ਲਾਭ ਹੈ, ਆਪ ਜੀ ਦੇ ਦੀਦਾਰ ਕਰਨ ਦਾ ਸਾਨੂੰ ਬੜਾ ਵੱਡਾ ਲਾਭ ਹੈ, ਆਪ ਜੀ ਦੇ ਦਰਸ਼ਨਾਂ ਚੋਂ ਸਾਨੂੰ ਲਾਭ ਪ੍ਰਾਪਤ ਹੁੰਦਾ ਹੈ।
ਸਿੱਖ ਸੰਗਤ ਸਭ ਰਹੇ ਬਿਸੂਰਤ,
ਆਪ ਜੀ ਦੇ ਦਰਸ਼ਨਾਂ ਤੋਂ ਬਿਨਾਂ ਸਾਰੀਆਂ ਸੰਗਤਾਂ ਝੂਰਦੀਆਂ ਰਹਿਣਗੀਆਂ, ਸਾਰੇ ਸਿੱਖਾਂ ਦੇ ਮਨਾਂ ਚ ਬੜਾ ਝੋਰਾ ਹੋਵੇਗਾ।
ਕਰਤ ਪ੍ਰੇਮ ਏਰਤ ਤੁਮ ਮੂਰਤ,
ਤੁਹਾਡੀ ਮੂਰਤ ਵੇਖ ਕੇ ਪ੍ਰੇਮ ਕਰਦੇ ਨੇ, ਤੁਹਾਡੇ ਦਰਸ਼ਨ ਕਰਕੇ ਪ੍ਰੇਮ ਕਰਦੇ ਨੇ।
ਕਰੋ ਅਨੇਕਨ ਕੋ ਕਲਿਆਨ, ਪਰ ਉਪਕਾਰੀ ਸਦਾ ਮਾਨ।
ਤੁਸੀਂ ਅਨੇਕਾਂ ਦੇ ਕਲਿਆਣ ਕਰਦੇ ਹੋ, ਸਦਾ ਪਰਉਪਕਾਰੀ ਹੋ, ਸਦਾ ਪਰਉਪਕਾਰ ਕਰਦੇ ਹੋ।
ਤੁਰਕ ਯੁਕਤ ਚੰਦੂ ਦੁੱਖ ਪਾਵੇ,
ਜਿਨ੍ਹਾਂ ਤੁਰਕਾਂ ਸਮੇਤ ਚੰਦੂ ਬੜਾ ਦੁੱਖ ਪਾਵੇਗਾ।
ਹਰਖ ਤਰਤ ਉੜ ਬਿਖ ਕੋ ਖਾਵੇ,
ਪਾਪੀ ਖੁਸ਼ੀ ਦੇ ਨਾਲ ਜ਼ਹਿਰ ਖਾ ਰਿਹਾ, ਪਰ ਜ਼ਹਿਰ ਖਾਣ ਦਾ ਫਲ ਇਹਨੂੰ ਬਾਅਦ ਚ ਪਤਾ ਲੱਗੇਗਾ ਕਿ ਜ਼ਹਿਰ ਖਾਣ ਦਾ ਫਲ ਕੀ ਹੈ, ਹੁਣ ਤਾਂ ਬੜੀ ਖੁਸ਼ੀ ਨਾਲ ਜ਼ਹਿਰ ਖਾ ਰਿਹਾ।
ਜਬ ਕਟ ਅੰਤਰ ਪਹੁੰਚੇ ਜਾਈ,
ਪਰ ਉਹ ਜ਼ਹਿਰ ਜਦੋਂ ਇਹਦੇ ਅੰਦਰ ਪਹੁੰਚੇਗਾ ਨਾ, ਜਾ ਕੇ ਚੰਦੂ ਦੇ ਇਹਦੇ ਅੰਦਰ ਪ੍ਰਵੇਸ਼ ਕਰੇਗਾ।
ਸੋਖੇ ਅੰਗ ਪ੍ਰਾਣ ਬਿਨ ਸਾਈ,
ਤੇਰੇ ਦੇ ਅੰਗਾਂ ਨੂੰ ਸੋਖੇਗਾ ਤੇ ਚੰਦੂ ਦੇ ਪ੍ਰਾਣਾਂ ਦਾ ਘਾਤ ਹੋਵੇਗਾ, ਫਿਰ ਇਹਨੂੰ ਪਤਾ ਲੱਗੇਗਾ ਕਿ ਮੈਂ ਕਿਹੜਾ ਭੈੜਾ ਤੇ ਮਾੜਾ ਕਰਮ ਕੀਤਾ।
ਤੈਸੇ ਅਬ ਇਹ ਨਾਏ ਨਾ ਜਾਣੈ,
ਇਸ ਤਰ੍ਹਾਂ ਇਹ ਵੀ ਹੁਣ ਨਹੀਂ ਜਾਣ ਰਿਹਾ ਕਿ ਕਰ ਤਾਂ ਪਾਪ ਰਿਹਾ, ਪਰ ਇਹਨੂੰ ਪਤਾ ਨਹੀਂ। ਜਿਵੇਂ ਜ਼ਹਿਰ ਬੰਦਾ ਜਦੋਂ ਖਾਵੇ ਉਦੋਂ ਨਹੀਂ ਪਤਾ ਜ਼ਹਿਰ ਹੈ, ਪਰ ਜਦੋਂ ਅੰਦਰ ਚਲਾ ਜਾਂਦਾ ਫਿਰ ਪਤਾ ਲੱਗਦਾ ਕਿ ਜ਼ਹਿਰ ਹੈ। ਇਸੇ ਤਰ੍ਹਾਂ ਮਹਾਰਾਜ ਚੰਦੂ ਵੀ ਕਰ ਰਿਹਾ।
ਸੰਗ ਨਿਰਵੈਰ ਵੈਰ ਜੋ ਠਾਨੈ,
ਨਿਰਵੈਰ ਸਤਿਗੁਰੂ ਜੀ ਆਪ ਜੀ ਦੇ ਨਾਲ ਇਹ ਵੈਰ ਕਰ ਰਿਹਾ, ਤੁਸੀਂ ਕਿਸੇ ਨਾਲ ਵੈਰ ਨਹੀਂ ਕਰਦੇ, ਪਰ ਇਹ ਤੁਹਾਡੇ ਨਾਲ ਵੈਰ ਕਰ ਰਿਹਾ।
ਆਪਦ ਪਰੇ ਇਨੋ ਪਰ ਜਬੈ,
ਜਦੋਂ ਇਹਨਾਂ ਤੇ ਬੜੀ ਵੱਡੀ ਭਾਰੀ ਆਪਦਾ ਆ ਪਵੇਗੀ, ਵਿਪਤਾ ਆ ਪਵੇਗੀ।
ਇਸ ਫਲ ਕੋ ਪਾਵੇਂਗੇ ਤਬੈ,
ਇਹਨਾਂ ਨੂੰ ਇਹਦਾ ਫਲ ਪ੍ਰਾਪਤ ਹੋਵੇਗਾ, ਫਿਰ ਇਹਨਾਂ ਨੂੰ ਪਤਾ ਲੱਗੇਗਾ ਕਿ ਸਾਨੂੰ ਸਾਡੀ ਕਰਨੀ ਦਾ ਫਲ ਮਿਲਿਆ।
ਜੋ ਕਰਤੇ ਨੇ ਕਾਰਨ ਕਰਨੇ, ਸੋ ਸਭ ਤੇ ਕਾਰਜ ਸਰਨੇ।
ਜੋ ਕਰਤਾ ਪੁਰਖ ਪਰਮੇਸ਼ਰ ਨੇ ਕਾਰਨ ਕਰਨਾ, ਉਹੀ ਕੰਮ ਸਾਰਿਆਂ ਕੋਲ ਹੋਣਾ। ਕਰਨ ਕਰਾਉਣ ਵਾਲਾ ਤਾਂ ਪਰਮੇਸ਼ਰ ਹੀ ਹੈ, ਉਹਨੇ ਜੋ ਕੁਝ ਕਰਨਾ ਉਹੀ ਕੁਝ ਹੋਣਾ, ਸਾਰਿਆਂ ਤੋਂ ਉਹੀ ਕੁਝ ਹੋ ਰਿਹਾ।
अब चल नीव रखी गुर नानक पच है निंदक दुष्टि अचानक।
जिहड़ी गुरसिखी दी नी है इहदी अबचल नी गुरु नानक साहब ने रखी है ते इहो जे निंदक दुष्ट आपे पच पच के खुआर हो जाणगे पर गुरसिखी दा कुछ नहीं बिगड़ेगा। ए अबचल नीम गुरु नानक साहब ने गुरसिखी दी रखी है।
बोर अर्थ मल जोड़े हाथ
कह के बाबा अर्थ मल जी ने हाथ जोड़े
सुनो बिने श्री अर्जन नाथ।
ए गुरु अर्जन साहब सच्चे पातशाह जी सुनो
मम काया है आप अगारी।
महाराज जी मेरी ये काया मेरा ये शरीर आप जी दे सामने है।
तज कर दियो जर तुरत उखारी।
महाराज जी जे आग्या दियो तुहाडी थां ते मैं जाके शरीर त्याग दिना तुरकां दे घर। बाबा अर्थमल जी बड़ा प्यार आया हिरदे च ते कहंदे सतगुरु तुसी क्यों जांदे हो तुरकां दे घर, आप जी मैनू आग्या दियो तुहाडी थां ते ना तुरकां दे घर जाके मैं शरीर त्याग दिना, मैं भी तां गुरु की अंश ही आ ना, ते मैं शरीर त्याग के ना तुरकां दी जड़ पुटदा हां।
तुम बिन जग मैं रहन ना पावे।
महाराज तुहाडे बिना मैं जग च रह के करना की है, तुहाडे बिना इस जगत विच रह के महाराज मैं की करना है।
अब पर लोक चलन बने आवे।
महाराज मेरा चित करदा के तुहाडे तो पहला मैं परलोक चला जावा, जिस प्यारे सो नेहो तिसे आगे बर चली है। पातशाह तुहाडे तो पहला मैं परलोक टुर जावा।
देओ आग्या मैं करो चलाना।
महाराज मैनू आग्या देओ कि मैं आप जी तो पहला चलाने कर जावा।
आप रखो तन काल माना।
आप जी अपना शरीर रखो, हाले तुसी ता बड़े जीवां नू तारना है, आप जी कृपा करके अपना शरीर रखो चिरंकाल तक।
श्री अर्जन सुन कर बच प्रेम।
बाबा अर्थ मल जी दे प्रेम भरे बचन गुरु अर्जन साहब ने सुने।
कयो रहो तुम तन युत छेम।
महाराज जी कहंदे बाबा अर्थ मल जी नहीं एदा नहीं हो सकता, तुसी अपने शरीर समेत खुशी समेत रहो।
रही आर बल बासुर चाली।
हाले चाली चाली दिन जेडी उम्र तुहाडी होर है, बासुर बासुर नाम है दिन दा, चाली दिन तुहाडी उम्र हाले होर बाकी है।
तब तुम काया तजो सुकाली।
फिर तुसी अपनी इस काया नू बड़े सौखे ढंग नाल त्याग दोगे।
मिलो आन पर लोक सुपासी।
ते फिर अगे परलोक विच आके तुसी सानू मिलोगे।
नह वियोग बो दिन को
बहुता लम्मे दिना दा तुहानू वियोग नहीं चलना पैना साडे नालो। 40 दिन तुहाडी उम्र रह गई है साडे शरीर त्यागण तो बाद, 40 दिन बाद तुसी भी शरीर त्याग के साडे कोल परलोक च आके मिलोगे।
इमदा धीरज राखे उपासी।
इदा धीरज दे के सतगुरां ने बाबा अर्थमल जी नूं कोल रख लिया।
अनक रीत की कथा प्रकाशी।
इदा अनक रीती दी कथा होण लगी, परमेश्वर दीआं गल्लां होण लगीआं।
लंगर लग्यो हुण गुर केरा।
लग गए गुरु के महाराज जी दे लंगर वर्तन लगे।
अर पै संगत ਨੇਰਾ
ਸਾਰੀਆਂ ਸੰਗਤਾਂ ਭਿਟਾਵਾਂ ਅਰਪਣ ਕਰਨ ਲੱਗੀਆਂ ਨੇ ਸਤਿਗੁਰਾਂ ਦੇ ਚਰਨਾਂ ਚ।
ਆਵੇ ਸਿੱਖ ਟੋਲ ਕਰ ਕਨੇ।
ਟੋਲੀਆਂ ਦੀਆਂ ਟੋਲੀਆਂ ਬਣਾ ਕੇ ਸਮੂਹਾਂ ਦੇ ਸਮੂਹ ਸਿੱਖ ਚੱਲ ਕੇ ਆਉਣ ਲੱਗੇ।
ਪੂਜ ਪੂਜ ਗਮਨੇ ਸੁਖ ਸਨੇ।
ਸਤਿਗੁਰਾਂ ਦੇ ਚਰਨ ਪੂਜ ਪੂਜ ਕੇ ਵਾਪਸ ਮੁੜਦੇ ਹਨ।
ਸ਼ਰਧਾ ਸਹਿਤ ਭਾਓ ਕੋ ਤਰ ਤਰ ਜਾਏ ਸੰਗਤਾਂ ਆਨੰਦ ਕਰ ਕਰ।
ਸ਼ਰਧਾ ਦੇ ਸਹਿਤ ਭਾਵਨਾ ਧਰ ਧਰ ਕੇ ਸੰਗਤਾਂ ਆਉਂਦੀਆਂ ਨੇ, ਆ ਕੇ ਦਰਸ਼ਨ ਕਰਕੇ ਫਿਰ ਆਪਣੇ ਘਰਾਂ ਨੂੰ ਵਾਪਸ ਮੁੜਦੀਆਂ ਨੇ।
ਸੁਜਸ ਉਚਾਰਤ ਨਰ ਤ੍ਰਿਆ ਕਰ ਕਰ ਉਪਦੇਸ਼ਤ ਨਿਤ ਸਿਮਰੋ ਹਰ ਹਰ।
ਸਤਿਗੁਰਾਂ ਦਾ ਸੁਜਸ ਕਰਦਿਆਂ ਮਨੁੱਖ ਇਸਤਰੀਆਂ ਆਪਣੇ ਘਰਾਂ ਨੂੰ ਵਾਪਸ ਮੁੜਦੇ, ਜਿਹੜਾ ਵੀ ਸਤਿਗੁਰਾਂ ਕੋਲ ਆਉਂਦਾ ਹਰ ਇੱਕ ਨੂੰ ਮਹਾਰਾਜ ਜੀ ਹਰੀ ਹਰੀ ਦੇ ਜਾਪ ਜਪਣ ਦਾ ਉਪਦੇਸ਼ ਦਿੰਦੇ। ਇਹੀ ਉਪਦੇਸ਼ ਦਿੰਦੇ ਭਾਈ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਵੋ। ਪ੍ਰਭੂ ਦਾ ਸਿਮਰਨ ਕਰੋ, ਪਰਮੇਸ਼ਰ ਦਾ ਸਿਮਰਨ ਕਰੋ।